ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਨਾਵਾਂ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਭਯੋ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਹਰ ਜੂ ਰਾਖ ਲਿਹੋ ਪਤ ਮੇਰੀ ਜਮ ਕੋ ਤ੍ਰਾਸ ਭਯੋ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾਪਤਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ਼ ਕਉ ਉਠ ਧਾਇਆ ਘਟ ਹੀ ਭੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸ਼ਰਨਾਗਤ ਅਭੈ ਦਾਨ ਪ੍ਰਭ ਦੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰਣਾ ਨਿਧਾਨ ਹਲਤ ਪਲਤ ਦੇ ਰਾਖੇ ਰੱਖਿਆ ਕਰਨ ਵਾਲੇ ਝੋਲੀਆਂ ਭਰਨ ਵਾਲੇ ਦੁੱਖਾਂ ਕਲੇਸ਼ਾਂ ਵਿਘਨਾਂ ਨੂੰ ਹਰਨ ਵਾਲੇ ਲੋਕ ਪ੍ਰਲੋਕ ਦੇ ਸੰਗੀ ਮਦਦਗਾਰ ਰਹਿਬਰ ਵਡਿਆਈਆਂ ਦੇਣ ਵਾਲੇ ਦੁੱਧ ਪੁੱਤ ਦੇ ਦੇਣ ਵਾਲੇ ਦਾਤਾਂ ਦੇਣ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਮਹਾਨ ਪਾਵਨ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਗੁਰੂ ਸਾਰੇ ਖਾਲਸਾ ਜੀਓ ਅੰਮ੍ਰਿਤ ਵੇਲੇ ਦਾ ਜੋ ਪਾਵਨ ਸ੍ਰੀ ਮੁਖਵਾਕ ਆਵਾਜ਼ਾਂ ਸ੍ਰੀ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਦੇ ਦਰ ਕਰਦੇ ਵਜ਼ੀਰ ਸਿੰਘ ਸਹਿਬਾਨ ਦੀ ਰਸਨਾ ਤੋਂ ਅੰਮ੍ਰਿਤ ਵੇਲੇ ਆਪ ਜੀ ਨੇ ਸਰਵਣ ਕੀਤਾ। ਇਹ ਪਵਿੱਤਰ ਹੁਕਮਨਾਮਾ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 703 ਦੇ ਉੱਤੇ ਸੁਭਾਇਮਾਨ ਹੈ। ਇਹ ਜੋ ਪਾਵਨ ਅੰਮ੍ਰਿਤ ਵੇਲੇ ਦਾ ਸ੍ਰੀ ਮੁਖਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਸਾਡੇ ਉੱਤੇ ਬਹੁਤ ਵੱਡੀ ਮਿਹਰਬਾਨੀ ਤਰਸ ਕੀਤਾ ਹੈ। ਧਰਮ ਦੀ ਚਾਦਰ ਹਿੰਦ ਦੀ ਚਾਦਰ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਿਤਾ ਜੀ ਉਹਨਾਂ ਦੀ ਪਵਿੱਤਰ ਰਸਨਾ ਤੋਂ ਅੱਜ ਦਾ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਆਇਆ ਹੈ। ਇਹ ਜੋ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਦੀ ਰਸਨਾ ਤੋਂ ਸੁਣਿਆ ਜੈਤ ਸ਼੍ਰੀ ਮਹੱਲਾ ਨਾਵਾਂ ਜੈਤ ਸ਼੍ਰੀ ਰਾਗ ਦੇ ਅੰਦਰ ਹੈ। ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਉਂਦੇ ਰਾਗਾਂ ਦੀ ਤਰਤੀਬ ਨੂੰ ਪੜ੍ਹਦੇ ਹਾਂ, ਸ਼੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਵਿਹਾਗੜਾ ਵਡਹੰਸ ਸੋਰਠ ਧਨਾਤ ਸ੍ਰੀ ਫਿਰ ਜੈਤ ਸ਼੍ਰੀ ਆਉਂਦਾ। ਜੈਤ ਸ਼੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ 11ਵੇਂ ਨੰਬਰ 'ਤੇ ਆਉਂਦਾ ਹੈ। ਜੈਤ ਸ਼੍ਰੀ ਰਾਗ ਦੇ ਅੰਦਰ 9ਵੇਂ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਹੈ। ਆਓ ਮਨ ਚਿੱਤ ਨੂੰ ਇਕਾਗਰ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੋਹਣੀ ਬਰਾਗਮਈ ਮੂਰਤ ਦਾ ਧਿਆਨ ਧਰਕੇ ਸਰਵਣ ਕਰੀਏ। ਗੁਰੂ ਜੀ ਕੀ ਉਪਦੇਸ਼ ਦਿੰਦੇ ਹਨ?
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਨਾਵਾ, ਹਰ ਜੋ ਰਾਖ ਲੇਹੋ ਪਤ ਮੇਰੀ।
ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੈਤ ਸ੍ਰੀ ਰਾਗ ਦੇ ਅੰਦਰ ਬੜੇ ਹੀ ਬਰਾਗਮਈ ਢੰਗ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਭਰੋਸਾ ਟੇਕ ਰੱਖਦਿਆਂ ਹੋਇਆਂ ਬੇਨਤੀ ਕਰ ਰਹੇ ਆ। ਸਮਝੋ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਉਹ ਹਨ ਜਿਨ੍ਹਾਂ ਦਾ ਨਾਮ ਸਾਰੀ ਦੁਨੀਆ ਦੀ ਪੱਤ ਟੱਕਣ ਲਈ ਬਹੁਤ ਵੱਡੀ ਸਮਰੱਥਾ ਰੱਖਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਉਹ ਹਨ ਜਿਸ ਵੇਲੇ ਆਪ ਜੀ ਦਾ ਅਵਤਾਰ ਹੋਇਆ, 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਸਤਿਗੁਰੂ ਜੀ ਨੇ ਜਿਨ੍ਹਾਂ ਦਾ ਸਿਰ ਚੁੰਮਿਆ, ਮੱਥਾ ਚੁੰਮਿਆ, ਛਾਤੀ ਨਾਲ ਲਾਇਆ, ਔਰ ਕੁਝ ਇਤਿਹਾਸਕਾਰ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੈਰਾਂ ਨੂੰ ਵੀ ਚੁੰਮਿਆ। ਐਡੀ ਵੱਡੀ ਤਾਕਤ ਦੇ ਮਾਲਕ, ਗੁਰੂ ਨਾਨਕ ਦੀ ਗੱਦੀ ਦੇ ਮਾਲਕ, ਜਾਂ ਕਹਿ ਲਓ ਕਿ ਗੁਰੂ ਨਾਨਕ ਹੀ 9ਵੇਂ ਰੂਪ ਦੇ ਵਿੱਚ ਕੇਵਲ ਸਰੀਰ ਕਜਾਮਾ ਬਦਲ ਕੇ ਗੁਰੂ ਨਾਨਕ ਸਾਹਿਬ 9ਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਅਖਵਾਏ, ਉਹ ਗੁਰੂ ਨਾਨਕ ਸਾਹਿਬ ਜੋ ਗੁਰੂ ਤੇਗ ਬਹਾਦਰ ਦੇ ਰੂਪ ਵਿੱਚ ਬੈਠੇ ਗੱਦੀ ਦੇ ਉੱਤੇ, ਉਹ ਕਿੰਨੀ ਆਜਜੀ, ਕਿੰਨੀ ਨਿਮਰਤਾ ਦੇ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕਰ ਰਹੇ ਆ। ਕੀ ਬੇਨਤੀ ਕਰ ਰਹੇ? ਹਰ ਜੂ, ਹੇ ਵਾਹਿਗੁਰੂ ਜੀ, ਹੇ ਹਰੀ ਜੀ। ਅਰਦਾਸ ਕਰਨ ਦਾ ਤਰੀਕਾ ਦੱਸ ਰਹੇ ਸਾਧ ਸੰਗ ਸਾਨੂੰ। ਕਈ ਵਾਰ ਸਾਡੇ ਵਿੱਚ ਕੋਈ ਥੋੜ੍ਹੀ ਜਿਹੀ ਗੱਲ ਹੋ ਜਾਏ, ਕੋਈ ਥੋੜ੍ਹੀ ਫਿਣਸੀ ਹੋ ਜਾਏ, ਕੋਈ ਫੋੜਾ ਹੋ ਜਾਏ, ਕੋਈ ਦੁੱਖ ਆ ਜਾਏ ਨਾ, ਲੋਕ ਗੁਰੂ ਦਰ ਦੇ ਉੱਤੋਂ ਨਾਰਾਜ਼ ਹੋ, ਨਿਰਾਸ਼ ਹੋ ਨਹੀਂ, ਨਾਰਾਜ਼ ਹੋ ਭੱਜਦੇ ਆ, ਪਿੱਛੇ ਨੂੰ ਮੁੜਦੇ ਆ, ਪਿੱਛੇ ਨੂੰ ਜਾਂਦੇ ਆ। ਪਰ ਗੁਰੂ ਦਾ ਦਰ ਕਦੇ ਛੱਡਣਾ ਨਹੀਂ ਚਾਹੀਦਾ। ਇਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਗੁਰਬਾਣੀ ਵਿੱਚ ਬਹੁਤ ਪ੍ਰਮਾਣ ਗੁਰੂ ਸਾਹਿਬ ਨੇ ਐਸੇ ਦਿੱਤੇ ਆ। ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਜਿਵੇਂ ਸਵਾਮੀ ਦਾ, ਮਾਲਕ ਦਾ ਦਰਵਾਜ਼ਾ ਕੁੱਤਾ ਕਦੇ ਛੱਡਦਾ ਹੀ ਨਹੀਂ, ਉਹਦੇ ਬੂਹੇ 'ਤੇ ਹੀ ਬੈਠਾ ਰਹਿੰਦਾ। ਭਾਵੇਂ ਮਾਲਕ ਧੱਕਾ ਮਾਰੇ, ਡੰਡਾ ਮਾਰੇ, ਫਿਟਕਾਰ ਮਾਰੇ, ਕੁਝ ਵੀ ਕਰੇ, ਪਰ ਫਿਰ ਬੂਹੇ 'ਤੇ ਬੈਠਾ ਰਹਿੰਦਾ। ਅਤੇ ਜਦੋਂ ਬੂਹੇ 'ਤੇ ਬਹਿੰਦਾ ਤਾਂ ਆਖਰ ਮਾਲਕ ਉਹਨੂੰ ਬੁਰਕੀ ਕੋਈ ਰੋਟੀ ਦੀ ਕੋਈ ਕੁਝ ਪਾਉਂਦਾ ਹੀ ਹੈ ਨਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਆਪਣੇ ਕਵਿਤਾ ਵਿੱਚ, ਇਸੇ ਤਰ੍ਹਾਂ ਕਹਿੰਦੇ ਤੂੰ ਵਾਹਿਗੁਰੂ ਦਾ ਦਰ ਨਾ ਛੱਡੀ, ਗੁਰੂ ਦੇ ਨਾਲ ਕਦੇ ਦਿਲ ਦੇ ਵਿੱਚ ਕਦੇ ਵੀ ਗਿਲਾ ਕਦੇ ਸ਼ਿਕਵਾ ਲੈ ਕੇ ਨਾ ਆਈ। ਸਤਿਗੁਰੂ ਦਾ ਦਰ ਐਸਾ ਝੋਲੀਆਂ ਭਰਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੇ। ਐਡੀਆਂ ਵਡਿਆਈਆਂ ਦਾ ਮਾਲਕ ਇਹ ਦਰ ਹੈ, ਇਸ ਦਰ ਨੂੰ ਛੱਡੀ ਨਾ। ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਧ ਹਰ ਭਜੋ, ਵਿਧੀ ਦੱਸ ਦਿੱਤੀ, ਤਰੀਕਾ ਦੱਸ ਦਿੱਤਾ। ਤੁਸੀਂ ਆਪਾਂ ਸਾਰੇ ਤਰੀਕਾ ਪੁੱਛਦੇ ਫਿਰਦੇ ਹਾਂ ਜੀ, ਕੋਈ ਬਾਬਾ ਭਾਈ ਮਿਲ ਜਾਏ ਸਾਨੂੰ ਤਰੀਕਾ ਦੱਸ ਦੇ ਜੀ, ਕੋਈ ਯੁਗਤੀ ਦੱਸ ਦੇ ਜੀ। ਕਹਿੰਦੇ ਆਹ ਤਰੀਕਾ ਆਹ ਯੁਗਤੀ ਹੈ ਕਿ ਦਰ ਨਾ ਛੱਡੀ ਗੁਰੂ ਦਾ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਦਰ ਤੇ ਬੈਠੇ ਰਹੋ, ਅਰਦਾਸਾਂ ਕਰੋ, ਤੇ ਜਦੋਂ ਦੇ ਦਰ ਤੇ ਅਰਦਾਸ ਬੇਨਤੀ ਕਰੋਗੇ ਸੁਣੇਗਾ, ਸੁਣਦਾ। ਇਹ ਨਹੀਂ ਕਿ ਉਹਨੂੰ ਸੁਣਦਾ ਨਹੀਂ, ਉਹ ਸੁਣਦਾ ਹੈ, ਉਹ ਵੇਖਦਾ ਹੈ। ਕਬੀਰ ਜੀ ਨੇ ਸਮਝਾਇਆ ਕੇਸੋ ਕੇਸੋ ਕੂਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੁੱਕ ਨੇ ਕਬਹੂ ਕੇ ਸੁਣੇ ਪੁਕਾਰ, ਸੁਣਦਾ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ, ਕਿਸ ਤਰੀਕੇ ਸਮਝਾ ਰਹੇ, ਕਿਵੇਂ ਬੇਨਤੀ ਕਰਨੀ। ਕਹਿੰਦੇ ਹਰ ਜੂ ਹੇ ਵਾਹਿਗੁਰੂ ਜੀ, ਹੇ ਸੱਚੇ ਪ੍ਰਮਾਤਮਾ, ਹੇ ਹਰੀ ਜੀ, ਸਭਨਾਂ ਨੂੰ ਹਰੇ ਭਰੇ ਕਰਨ ਵਾਲੇ। ਹਰੀ ਦਾ ਅਰਥ ਹੈ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ, ਜੋ ਪਾਪਾਂ ਨੂੰ ਕੱਟਣ ਵਾਲਾ ਹੈ। ਸੁਰਤੀ ਦੇ ਬੋਲ ਵੀ ਹਨ, ਹਰ ਹਰ ਨਾ ਸੰਤੀ ਪਾਪਾਂ ਨਾ, ਦੁਸ਼ਟ ਚਿੱਤ ਭੀ ਸਿਮਰਤੇ। ਹਰੀ ਨਾਮ ਜੋ ਪਾਪਾਂ ਨੂੰ ਹਰ ਦੇਵੇ, ਦੂਰ ਕਰ ਦੇਵੇ। ਅਗਰ ਕੋਈ ਦੁਸ਼ਟ ਪਾਪੀ ਚਿੱਤ ਵਾਲਾ ਬੰਦਾ ਵੀ ਵਾਹਿਗੁਰੂ ਦਾ ਨਾਮ ਜਪ ਲਏ ਤੇ ਵਾਹਿਗੁਰੂ ਉਹਦੇ ਦੁੱਖ ਕੱਟਣ ਦੀ ਸਮਰੱਥਾ ਰੱਖਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਸ ਵਾਹਿਗੁਰੂ ਦਾ ਕਿਰਤਮ ਨਾਮ, ਉਸਦਾ ਸਿਫਾਤੀ ਨਾਮ ਜਪਦੇ ਹੋਏ ਹਰਜੂ ਹੇ ਵਾਹਿਗੁਰੂ ਜੀ ਕਿਰਪਾ ਕਰੋ ਕਿ ਰਾਖ ਲੈ ਹੋ ਪਤ ਮੇਰੀ, ਮੇਰੀ ਪਤ ਮੇਰੀ ਇੱਜ਼ਤ ਰੱਖ ਲਿਓ, ਕਿਰਪਾ ਕਰਿਓ ਮੇਰੀ ਪਤ ਮੇਰੀ ਇੱਜ਼ਤ ਰੱਖ ਲੈਣਾ ਜੀ।
ਜਮ ਕੋ ਤ੍ਰਾਸ ਭਇਓ ਔਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ।
ਕਹਿੰਦੇ ਜੀ ਕੀ ਪਤ ਕਿਵੇਂ ਰੱਖਣੀ, ਦੁਨੀਆਂ ਦੇ ਵਿੱਚ ਬਹੁਤ ਵੱਡੀ ਪਤ ਵੀ ਹੋਵੇ ਕਿਸੇ ਬੰਦੇ ਦੀ, ਦੁਨੀਆਂ ਪਿੱਛੇ ਤੁਰੀ ਫਿਰਦੀ ਹੋਵੇ, ਲੋਕੀ ਜਿੱਧਰ ਜਾਵੇ ਪਿੱਛੇ ਹੀ ਤੁਰੀ ਜਾਣ, ਪਿੱਛੇ ਹੀ ਤੁਰੀ ਜਾਣ। ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ। ਇੰਨਾ ਕੁਝ ਹੋਵੇ, ਨੌ ਖੰਡ ਧਰਤੀ ਤੇ ਰਾਜ ਹੋਵੇ, ਚਾਰ ਯੁੱਗਾਂ ਦੀ ਉਮਰ ਜਾਂ ਦਸ ਗੁਣਾ ਹੋਰ ਵੀ ਵੱਧ ਜਾਏ, ਚਾਲੀ ਯੁੱਗਾਂ ਦੀ ਹੋ ਜਾਏ, ਚੰਗਾ ਨਾਮ ਰਖਾਵੇ, ਵਡਿਆਈਆਂ ਹੋਣ, ਇੰਨਾ ਕੁਝ ਹੋਣ ਦੇ ਬਾਵਜੂਦ ਦੁਨੀਆਂ ਦੇ ਵਿੱਚ ਰਹਿ ਜਾਏਗਾ, ਪਰ ਜਦੋਂ ਰੱਬ ਦੀ ਦਰਗਾਹ ਤੇ ਦੇਖਿਆ ਜਾਏਗਾ ਨਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਖਸਮੈ ਨਦਰੀ ਕੀੜਾ ਆਵੇ। ਰੱਬ ਦੀ ਨਜ਼ਰ ਦੇ ਵਿੱਚ ਤਾਂ ਉਹ ਕੀੜਾ ਹੀ ਹੈ, ਬਹੁਤ ਵੱਡਾ ਵੀ ਹੋਵੇ। ਸੌ ਮਨ ਹਸਤੀ ਕਿਉਗੜ ਖਾਵੇ, 500 ਦਾਣਾ ਖਾਏ, ਡੱਕੈ ਫੁੱਕੈ ਖੇਹ ਉਡਾਵੇ, ਸਾਹ ਗਿਆ ਪਛਤਾਏ। ਅੱਧਾ ਗੁੱਲਾ ਚਿੜੀ ਕਾ ਚੁੱਗਣ, ਗੈਣ ਚੜੀ ਵੱਲ ਲਾਏ, ਖਸਮੈ ਭਾਵੈ ਉਹੀ ਚੰਗੀ ਜੇ ਕਰੇ ਖੁਦਾਏ ਖੁਦਾਏ। ਉਹ ਇੱਕ ਚਿੜੀ ਵੀ ਚੰਗੀ ਉਸ ਹਾਥੀ ਦੇ ਨਾਲੋਂ ਜਿਹੜੀ ਰੱਬ ਦੀ ਸਿਫਤੋ ਸਲਾਹ ਵਿੱਚ ਜੁੜੀ ਹੋਈ, ਜਾਣੀ ਉਹ ਨਿਮਰਤਾ ਵਾਲਾ ਹਿਰਦਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ। ਕੋਈ ਬਹੁਤ ਵੱਡਾ ਦੁਨਿਆਵੀ ਤੌਰ ਤੇ ਵੱਡਾ ਹੋਵੇ, ਅਮੀਰ ਹੋਵੇ, ਧਨ ਦੌਲਤ ਵਾਹ ਵਾਹ ਹੋਵੇ, ਗੁਰੂ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਉਹਦੇ ਦਰ ਦੇ ਉੱਤੇ ਇਹ ਨਹੀਂ ਪੁੱਛਿਆ ਜਾਣਾ ਇਹਦੇ ਕੋਲ ਕਿੰਨਾ ਧਨ, ਕਿੰਨੀ ਦੌਲਤ, ਕਿਹੜੇ ਕਿਹੜੇ ਅਹੁਦੇ ਸਨ, ਕਿੰਨੀ ਦੁਨੀਆਂ ਦੇ ਵਿੱਚ ਇਹਦੀ ਪ੍ਰਤਿਸ਼ਠਾ ਸੀ। ਫਿਰ ਉੱਥੇ ਤਾਂ ਜੋ ਵੀ ਅਮਲ ਦੁਨੀਆਂ ਵਿੱਚ ਕੀਤੇ ਹੈ ਉਹਨਾਂ ਦਾ ਹਿਸਾਬ ਕਿਤਾਬ ਜਿਸ ਦਿਨ ਹੋਣਾ, ਤੇ ਮੰਦੇ ਅਮਲ ਕਰਨ ਵਾਲਿਆਂ ਨੂੰ ਬਹੁਤ ਵੱਡੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਨੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਜਮ ਕੋ ਤ੍ਰਾਸ ਭਇਓ ਔਰ ਅੰਤਰ, ਜਮ ਦੂਤਾਂ ਦਾ ਡਰ, ਬਹੁਤ ਸਖਤ ਤਾੜਨਾ ਸਜਾਵਾਂ ਮਿਲਦੀਆਂ ਨੇ। ਕਬੀਰ ਜੀ ਨੇ ਆਖਿਆ ਕਬੀਰ ਜਮ ਕਾ ਠੇਂਗਾ ਬੁਰਾ ਹੈ, ਬਹੁਤ ਬੁਰਾ ਆਖਿਆ। ਕਿੰਨਾ ਕੁ ਬੁਰਾ, ਕਬੀਰ ਜੀ ਕਹਿੰਦੇ ਇਉਂ ਸਮਝ ਲਓ ਵੀ ਜਦੋਂ ਉਹ ਮਾਰਦੇ ਆ ਨਾ ਠੇਂਗਾ ਡੰਡਾ ਜਾਂ ਹੰਟੜ, ਬਾ ਬੰਦੇ ਦੀ ਸਮਝੋ ਇੱਕ ਵਾਰੀ ਜਾਨ ਕੱਢ ਕੇ ਲੈ ਜਾਂਦਾ, ਨਾਲ ਸਹਿਣ ਹੀ ਨਹੀਂ ਹੁੰਦਾ, ਉਹ ਨਹੀਂ ਸਹਿਆ ਜਾਏ, ਉਹ ਸਹਿਣ ਨਹੀਂ ਕੀਤਾ ਜਾਂਦਾ। ਬਾਬਾ ਫਰੀਦ ਜੀ ਨੂੰ ਪੁੱਛੀਏ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ ਕਮਾਦੈ ਅਰ ਕਾਗਦੈ ਕੁੰਨੇ ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿੰਨਾਂ। ਉਦਾਹਰਨ ਦਿੱਤੀ ਬਾਬਾ ਜੀ ਨੇ ਤੁਰਕੀ ਬਾਣੀ ਵਿੱਚ ਭਗਤ ਫਰੀਦ ਸਾਹਿਬ ਜੀ ਨੇ ਕੀ ਕਹਿੰਦੇ ਨੇ, ਸ਼ੇਖ ਫਰੀਦ ਸਾਹਿਬ ਕਹਿੰਦੇ ਦੇਖੋ ਫਰੀਦ ਜੀ ਕਹਿੰਦੇ ਤੂੰ ਦੇਖਿਆ ਕਦੇ? ਕਹਿੰਦੇ ਜੀ ਕੀ? ਕਪਾਹ ਨਾਲ ਕੀ ਬਣਦੀ ਹੈ? ਕਪਾਹ ਨੂੰ ਜੋ ਆਪਾਂ ਕੱਪੜਾ ਪਹਿਨਦੇ ਹਾਂ ਨਾ, ਕਈ ਤਰ੍ਹਾਂ ਦੇ ਕੱਪੜਿਆਂ ਦੇ ਕਈ ਤਰੀਕਿਆਂ ਨਾਲ ਬਣਦੇ, ਪਰ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਜਿਤਨਾ ਵੀ ਕੱਪੜਾ ਹੈ ਕਪਾਹ ਨਰਮੇ ਤੋਂ ਹੀ ਬਣਦਾ। ਕਪਾਹ ਨੂੰ ਜਦੋਂ ਤੂੜੀ ਦਾ ਕਿਸਾਨ ਟਿੰਡਿਆਂ ਦੇ ਵਿੱਚੋਂ ਕੱਢਦੇ, ਫਿਰ ਉਹਨੂੰ ਕੱਢ ਕੇ ਜਦੋਂ ਵੇਲਣੇ 'ਤੇ ਚਾੜੀਦਾ ਤਾਂ ਕਿੰਨੀ ਉਹਨੂੰ ਜਿਰਾ ਜਰਾ ਜਰਾ ਕਰਕੇ ਰੇਸ਼ਾ ਰੇਸ਼ਾ ਕਰਕੇ ਪਿੰਜਣੇ ਬੀਜ ਦੀ ਕੱਢਿਆ ਜਾਂਦਾ। ਕਹਿੰਦੇ ਵੇਖ ਕਪਾਹ ਹੈ ਜੇ ਥੀਆ, ਕਪਾਹ ਨਾਲ ਕੀ ਹੁੰਦਾ? ਜੇ ਸਿਰ ਥੀਆ ਤਿਲਾਂ, ਤਿਲਾਂ 'ਚੋਂ ਜਦੋਂ ਤੇਲ ਕੱਢੀਦਾ, ਕਦੇ ਵੇਖਿਆ ਕੋਹਲੂ 'ਤੇ ਜਾ ਕੇ? ਨਹੀਂ ਨਾ ਵੇਖਿਆ, ਕਦੇ ਵੇਖੀ। ਤਿਲਾਂ ਨੂੰ ਕੋਹਲੂ ਦੇ ਵਿੱਚ ਪਾ ਦਿੱਤਾ ਜਾਂਦਾ ਅਤੇ ਕੋਹਲੂ ਦੇ ਵਿੱਚ ਦੀ ਜਦੋਂ ਦਾਣਾ ਨਿਕਲਦਾ ਉਹਦੀ ਛਿੱਲੜ ਵੱਖਰੀ ਰਹਿ ਜਾਂਦੀ ਅਤੇ ਉਹਦਾ ਰਸ ਵੱਖਰਾ ਰਹਿ ਜਾਂਦਾ। ਇੰਨੇ ਬਰੀਕ ਤਰੀਕੇ ਨਾਲ ਉਹਨੂੰ ਪੀਆ ਜਾਂਦਾ ਹੈ। ਕਹਿੰਦੇ ਕਦੇ ਗੰਨੇ ਨੂੰ ਵੇਖਿਆ? ਗੰਨੇ ਦਾ ਰਸ ਤਾਂ ਤੁਸੀਂ ਪੀਂਦੇ ਹੀ ਹੋ, ਇੱਥੇ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਬੜੇ ਵੱਡੇ ਵੱਡੇ ਲੰਗਰ ਲੱਗਦੇ ਅਤੇ ਸੰਸਥਾਵਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੰਗਤਾਂ ਦੇ ਗਰਮੀ ਦੇ ਦਿਨਾਂ ਦੇ ਵਿੱਚ ਪੀਣ ਦੇ ਲਈ ਰਸ ਦੇ ਲੰਗਰ ਲਾਏ ਜਾਂਦੇ। ਉੱਥੇ ਤੁਸੀਂ ਵੇਖਿਓ ਕਿਸ ਤਰੀਕੇ ਚੁੱਕ ਚੁੱਕ ਕੇ ਗੰਨਿਆਂ ਨੂੰ ਜਦ ਵੇਲਣੇ 'ਚ ਸੁੱਟਿਆ ਜਾਂਦਾ ਅਤੇ ਗੰਨਾ ਜਦ ਵੇਲਣੇ ਦੇ ਵਿੱਚ ਦੀ ਨਿਕਲਦਾ ਅਤੇ ਪਿੱਛੇ ਇਕੱਲੀ ਫੋਗ ਰਹਿ ਜਾਂਦੀ, ਉਹਦਾ ਰਸ ਵੱਖਰਾ ਹੋ ਜਾਂਦਾ। ਤੁਸੀਂ ਵੇਖੋ ਕਿੰਨੀ ਸਜ਼ਾ ਉਸ ਗੰਨੇ ਨੂੰ ਮਿਲਦੀ, ਕਮਾਦ ਨੂੰ। ਕੋਇਲੇ ਨੂੰ ਵੇਖੋ ਤੁਸੀਂ, ਕੋਇਲੇ ਨੂੰ ਕਿਸ ਤਰੀਕੇ ਪਖਾਇਆ ਜਾਂਦਾ, ਕਾਗਜ਼ ਨੂੰ ਜਦੋਂ ਬਣਾਇਆ ਜਾਂਦਾ ਕਿਸ ਤਰੀਕੇ ਬਣਾਇਆ ਜਾਂਦਾ। ਕੁੰਨਾ ਕਹਿ ਦਿੰਦੇ ਆ ਹਾਂਡੀ ਨੂੰ, ਹਾਂਡੀ ਨੂੰ ਜਦੋਂ ਅੱਗ ਦੇ ਉੱਤੇ ਕੋਈ ਚੀਜ਼ ਬਣਾਉਂਦੇ ਹਾਂ ਆਪਾਂ, ਦਾਲ ਸਬਜ਼ੀ ਕੁਛ ਨਾ ਕੁਛ, ਉਹਨੂੰ ਜਦੋਂ ਕੋਲੇ ਦੇ ਉੱਤੇ ਰੱਖਿਆ ਜਾਂਦਾ ਅੱਗ ਦੇ ਉੱਤੇ ਕਿੰਨੀ ਸੜਦੀ ਹੈ। ਕਹਿੰਦੇ ਇਹ ਕੁਝ ਹੁੰਦਾ ਅਤੇ ਕਹਿੰਦੇ ਇਹ ਕੁਝ ਹੈ ਇਨਸਾਨ, ਇਹ ਉਹਨਾਂ ਨਾਲ ਵੀ ਇਹੀ ਕੁਝ ਹੋਏਗਾ ਮੰਦੇ ਅਮਲ ਕਰਿੰਦਿਆਂ, ਇਹ ਸਜਾਏ ਤਿੰਨਾਂ। ਜਿਹੜੇ ਮੰਦੇ ਅਮਲ ਕਰਦੇ ਉਹਨਾਂ ਨੂੰ ਵੀ ਇਹ ਸਜਾਵਾਂ ਬਿਜਦੀ ਨਿਕਲਣਾ ਪਏਗਾ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰੂ ਸਾਹਿਬ ਨੇ ਆਖਿਆ ਭੋਗਣੇ ਪੈਣਗੇ, ਇਹ ਨਹੀਂ ਕਿ ਛੱਡ ਦਿੱਤਾ ਜਾਏਗਾ। ਜਿਹੜੇ ਵੀ ਜਿੰਨੇ ਵੀ ਨਰਕ ਨੇ ਉਹਨਾਂ ਵਿੱਚ ਦੀ ਮਨਮੁਖਾਂ ਨੂੰ ਲੰਘਣਾ ਪਏਗਾ। ਬਾਬਾ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਸਲੋਕਾਂ ਵਿੱਚ ਇੱਕ ਹੋਰ ਬੜੀ ਪਿਆਰੀ ਉਦਾਹਰਣ ਦਿੰਦੇ ਆ ਇਸੇ ਸੰਦਰਭ ਵਿੱਚ ਆਖੀ। ਕਹਿੰਦੇ ਕਦੇ ਘੜਿਆਲ ਵੱਜਦਾ ਕਿਸੇ ਦੇ ਬੂਹੇ 'ਤੇ ਦੇਖਿਆ? ਦੇਖਿਆ ਘੜਿਆਲ? ਕਹਿੰਦੇ ਜੀ ਵੇਖਿਆ, ਜੇ ਨਹੀਂ ਵੇਖਿਆ ਦੇਖੀ ਜਾ ਕੇ। ਕਹਿੰਦੇ ਜਦੋਂ ਜਾ ਕੇ ਵੇਖੇਗਾ ਘੜਿਆਲ ਵੱਜਦਾ, ਉਹ ਘੜਿਆਲ ਨੇ ਐਸਾ ਕਿਹੜਾ ਦੋਸ਼ ਕੀਤਾ ਜਿਹੜੀ ਉਹਦੇ ਸਿਰ ਦੇ ਉੱਤੇ ਵੱਜਦੀ ਸੱਟ? ਉਹ ਜੇ ਉਹ ਬੇਦੋਸ਼ੀ ਵਿਚਾਰੀ ਘੜਿਆਲ ਦੇ ਉੱਤੇ ਸੱਟਾਂ ਪੈਂਦੀਆਂ ਤੇ ਕਹਿੰਦੇ ਜਿਹੜੇ ਦੋਸ਼ ਕਰਦੇ ਉਹਨਾਂ ਦੇ ਕਿਉਂ ਨਾ ਪੈਣਗੀਆਂ। ਕਦੇ ਦੇਖ ਜਾ ਕੇ ਇਹ ਨਿਰਦੋਸ਼ਾਂ ਮਾਰੀ ਹੈ, ਹਮ ਦੋਸ਼ਾਂ ਦਾ ਕਿਆ ਹਾਲ। ਫਰੀਦਾ ਦਰ ਦਰਵਾਜ਼ਾ ਜਾਏ ਕਹਿ ਕਿਉਂ ਡਿੱਠੋ ਘੜਿਆਲ, ਦੇਖਿਆ ਕਦੇ ਘੜਿਆਲ? ਜੇ ਨਹੀਂ ਦੇਖਿਆ ਦੇਖੀ, ਇਹ ਨਿਰਦੋਸ਼ਾਂ ਮਾਰੀ ਹੈ ਇਹਨਾਂ ਬੇਦੋਸ਼ੀਆਂ ਘੜਿਆਲਾਂ ਦੇ ਜੇ ਪੈਂਦੀਆਂ ਕਿਤੇ ਸੋਚੀ ਵੀ ਤੂੰ ਕਿਤੇ ਇਸ ਭੁਲੇਖੇ ਵਿੱਚ ਰਹਿ ਜਾਵੇਂ ਵੀ ਮੈਂ ਗੁਨਾਹ ਵੀ ਕਰੀ ਜਾਵਾਂ ਅਤੇ ਪਾਪ ਵੀ ਕਰੀ ਜਾਵਾਂ, ਔਗਣ ਵੀ ਦੁਨੀਆਂ ਭਰ ਦੇ ਮੈਂ ਕਰੀ ਜਾਵਾਂ ਅਤੇ ਬਚ ਵੀ ਮੈਂ ਜਾਵਾਂਗਾ। ਇਸ ਦੁਨੀਆਂ ਦੇ ਵਿੱਚ ਤਾਂ ਬਚ ਸਕਦਾ, ਜੇ ਇੱਥੇ ਇਨਸਾਫ ਨਾ ਹੋਇਆ ਤਾਂ ਸੱਚ ਜਾਣੀ ਉਸ ਰੱਬ ਦੀ ਦਰਗਾਹ 'ਚ ਤੇਰੀ ਕਿਸੇ ਸਿਫਾਰਿਸ਼ ਨਹੀਂ ਕਰਨੀ, ਕਿਸੇ ਤੇਰਾ ਪੱਲਾ ਨਹੀਂ ਫੜਨਾ। ਬਾਬਾ ਜੀ ਨੇ ਬਾਣੀ ਵਿੱਚ ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ, ਕਬੀਰ ਲੇਖਾ ਦੇਣਾ ਸੁਹਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਈ। ਤੇਰਾ ਪੱਲਾ ਫੜਨਾ ਹੀ ਨਹੀਂ ਉਸ ਰੱਬ ਦੀ ਦਰਗਾਹ ਵਿੱਚ, ਜੇ ਸੱਚ ਪੱਲੇ ਨਾ ਹੋਇਆ ਤੇ ਤੇਰੀ ਕਿਸੇ ਬਾਂਹ ਨਹੀਂ ਫੜਨੀ। ਇਸ ਲਈ ਸੱਚ ਤਾਂ ਹੈ, ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਧਰੇ ਪਿਆਰ, ਸੱਚ ਤਾਂ ਹੈ ਜੇ ਸੱਚ ਹੋਵੇ ਅੰਦਰ। ਜੇ ਸੱਚ ਨਾ ਹੋਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ, ਕਹਿੰਦੇ ਬਹੁਤ ਔਖਾ ਹੋਏਗਾ। ਭਗਤ ਕਬੀਰ ਜੀ ਦਾ ਸ਼ਬਦ ਆਉਂਦਾ ਬਾਣੀ ਵਿੱਚ, ਕਹਿੰਦੇ ਮੇਰਾ ਤਾਂ ਜਦੋਂ ਮੈਂ ਦੇ ਸੁਣਦਾ ਨਾ ਵੀ ਜਮਾਂ ਦੇ ਰਾਹ ਜਾਣਾ ਔਖਾ ਰਾਹ ਹੈ, ਕਹਿੰਦੇ ਮੇਰਾ ਦਿਲ ਕੰਬਦਾ। ਕਹਿੰਦੇ ਜੀ ਦਿਲ ਕੰਬਦਾ ਤੁਹਾਡਾ? ਕਿਵੇਂ ਕੰਬਦਾ? ਕਹਿੰਦੇ ਜਿਵੇਂ ਥਾਲੀ ਦੇ ਵਿੱਚ ਪਾਣੀ ਪਾ ਲਈਏ ਤੇ ਥਾਲੀ ਦੇ ਵਿੱਚ ਪਾਇਆ ਹੋਇਆ ਪਾਣੀ ਥਰ ਥਰ ਕਰਕੇ ਕੰਬਦਾ, ਇਉਂ ਮੇਰਾ ਦਿਲ ਵੀ ਕੰਬਦਾ। ਉਹਨਾਂ ਬਾਣੀ ਵਿੱਚ ਵਚਨ ਕੀਤੇ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਾਵਰ ਗਏ ਬਗ ਬੈਠੇ ਆਏ। ਕਹਿੰਦੇ ਡਰ ਬੜਾ ਲੱਗਦਾ, ਜਮ ਕੋ ਤਰਾਸ ਭਇਓ ਔਰ ਅੰਤਰ, ਜਮਾਂ ਦਾ ਡਰ ਬਹੁਤ ਜ਼ਿਆਦਾ, ਮੌਤ ਦਾ ਸਹਿਮ ਹੈ ਵੀ ਉਹ ਸਭ ਦੇ ਉੱਤੇ ਵਾਪਰਦੀ, ਉਹਦੇ ਸਾਹਮਣੇ ਕੋਈ ਨਹੀਂ ਰਹਿ ਸਕਿਆ, ਨਾ ਕੋਈ ਰਾਜਾ, ਨਾ ਕੋਈ ਗਰੀਬ ਰਾਣਾ ਰਾਓ, ਨਾ ਕੋ ਰਹਿ, ਕਹਿੰਦੇ ਨਾ ਆਪਾਂ ਸਾਰੇ ਪੜ੍ਹਦੇ ਹਾਂ। ਕਹਿੰਦੇ ਇਹ ਜਿਹੜਾ ਇਹ ਘਟਨਾ ਵਾਪਰਨੀ, ਇਹ ਸਭ ਦੇ ਉੱਤੋਂ ਦੀ ਵਾਪਰਨੀ, ਤੇ ਮੌਤ ਦੇ ਦਰ ਦੇ ਉੱਤੇ ਸਭਨਾਂ ਨੇ ਜਾ ਕੇ ਖੜਨਾ ਹੈ, ਤੇ ਜਿਸ ਤਰ੍ਹਾਂ ਦੇ ਅਮਲ ਹੋਣਗੇ ਉਸ ਹਿਸਾਬ ਨਾਲ ਲੇਖਾ ਜੋਖਾ ਹੋਏਗਾ। ਤੇ ਕਹਿੰਦੇ ਜਮ ਦੂਤਾਂ ਦਾ ਡਰ ਬੜਾ ਹੈ, ਜਮ ਕੋ ਤਰਾਸ ਭਇਓ ਔਰ ਅੰਤਰ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਮੈਨੂੰ ਤੇ ਇਸ ਗੱਲ ਦੀ ਫਿਕਰ ਹੈ, ਡਰ ਹੈਗਾ ਕਿ ਸ਼ਰਨ ਗਹੀ ਕਿਰਪਾ ਨਿਧ ਤੇਰੀ, ਹੇ ਕਿਰਪਾ ਦੇ ਨਿਧ ਖਜ਼ਾਨੇ, ਹੇ ਕਿਰਪਾ ਦੇ ਸਾਗਰ, ਹੇ ਕਿਰਪਾਲੂ ਕਰੁਣਾਲਿਆ ਹੈ, ਅਰਕਾਲਿਆ ਹੈ, ਤੂੰ ਕਰੁਣਾ ਦਇਆ ਦਾ ਘਰ ਹੈ, ਹੇ ਵਾਹਿਗੁਰੂ ਦਇਆ ਕਰਨ ਦੁੱਖ ਹਰਨ ਹੈ ਤੂੰ, ਤੇਰੇ ਅੱਗੇ ਮੇਰੀ ਬੇਨਤੀ, ਸ਼ਰਨ ਗਹੀ ਕਿਰਪਾ ਨਿਧ ਤੇਰੀ, ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਕਿੱਡੀ ਵੱਡੀ ਗੱਲ, ਕਿਉਂਕਿ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਵਿਨਸੇ ਸੁਖ ਪਾਇਆ। ਪ੍ਰਭੂ ਜੀ ਦੀ ਸ਼ਰਨ ਐਡੀ ਵੱਡੀ ਕਿ ਸਾਰੇ ਦੁੱਖ ਦੂਰ ਹੋ ਜਾਂਦੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਨਾ, ਸ਼੍ਰੀ ਜਫਰਨਾਮਾ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਬਹੁਤ ਵੱਡੀ ਉਦਾਹਰਣ ਦਿੱਤੀ, ਉਦਾਹਰਣ ਦਿੱਤੀ ਜੋ ਪ੍ਰਚਲਿਤ ਪਿੱਛੇ ਚੱਲ ਰਹੇ ਪ੍ਰਸੰਗ ਸਨ, ਉਹਦੀ ਉਦਾਹਰਣ ਦਿੰਦੇ ਆਖਿਆ, ਕਹਿੰਦੇ ਦੇਖੋ ਸੁਣਿਆ ਹੈ ਐਸਾ ਵੀ ਅਸਮਾਨ ਵਿੱਚ ਇੱਕ ਪੰਛੀ ਉੱਡਦਾ ਹੈ ਜਿਹਦਾ ਨਾਂ ਹੁਮਾ ਪੰਛੀ ਹੈ। ਕਹਿੰਦੇ ਜੇ ਹੁਮਾ ਪੰਛੀ ਦਾ ਪਰਛਾਵਾਂ ਕਿਸੇ ਛੋਟੇ ਜਿਹੇ ਪੰਛੀ 'ਤੇ ਪੈ ਜਾਏ ਤੇ ਉਹ ਪੰਛੀ 'ਚ ਇੰਨੀ ਤਾਕਤ ਆ ਜਾਂਦੀ, ਉਹ ਵੱਡੇ ਵੱਡੇ ਬਾਜਾਂ ਤੋਂ ਜਾਂ ਹੋਰ ਪੰਛੀਆਂ ਤੋਂ ਡਰਦਾ ਨਹੀਂ, ਉਹ ਚਿੜੀ ਵੀ ਬਾਜਾਂ ਨਾਲ ਲੜਨ ਦੀ ਤਾਕਤ ਰੱਖਦੀ ਹੈ। ਲਿਖਦੇ ਆ ਹੁਮਾਰਾ ਕਸੇ ਸਾਇਆ ਆਯਦ ਬਾਜ਼ੇਰ, ਹੁਮਾਰਾ ਹੁਮਾ ਪੰਛੀ ਦਾ, ਹੁਮਾਰਾ ਕਸੇ ਸਾਇਆ, ਕਿਸੇ ਪੰਛੀ ਨੂੰ ਛੋਟੇ ਜਿਹੇ ਨੂੰ ਵੀ ਹੁਮਾ ਪੰਛੀ ਦਾ ਸਾਇਆ ਪਰਛਾਵਾਂ ਪੈ ਜਾਏ, ਹੁਮਾਰਾ ਕਸੇ ਸਾਇਆ ਆਯਦ ਬਾਜ਼ੇਰ, ਬਰੋ ਦਸ਼ਤ ਦਾਰਦ ਨਾ ਜਾਗੋ ਦਲੇਰ। ਉਹ ਇੰਨੀ ਤਾਕਤ ਰੱਖਦਾ ਕੋਈ ਹੋਰ ਵੱਡਾ ਪੰਛੀ, ਕੋਈ ਕਾਂ ਜਾਂ ਕੋਈ ਹੋਰ ਪੰਛੀ ਉਸ ਛੋਟੀ ਜਿਹੀ ਵੋਟ ਵੱਲ ਨਹੀਂ ਪੈ ਸਕਦਾ। ਇਸੇ ਤਰ੍ਹਾਂ ਹੀ ਹੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਹਾਂ, ਅਤੇ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ, ਤੂੰ ਪਿੰਜਰ ਹਉ ਸੂਅਟਾ ਤੋਰ, ਮੈਂ ਤੇਰੇ ਵਿੱਚ ਪਿਆ ਤੋਤਾ ਹਾਂ ਅਤੇ ਤੂੰ ਮੇਰੀ ਰਖਵਾਲੀ ਕਰਨ ਵਾਲਾ ਪਿੰਜਰ ਹੈ, ਤੇ ਪਿੰਜਰੇ ਦੇ ਵਿੱਚ ਪਏ ਤੋਤੇ ਦੇ ਆਲੇ ਦੁਆਲੇ ਜਿੰਨੇ ਮਰਜ਼ੀ ਕੀੜੇ ਬਿੱਲਾ ਅਤੇ ਬਿੱਲੀ ਮਾਰੀ ਜਾਏ, ਜਿੰਨਾ ਸਮਾਂ ਪਿੰਜਰੇ ਦੇ ਵਿੱਚ ਉਹ ਤੋਤਾ ਹੈ, ਨਾ ਬਿੱਲਾ ਨਾ ਬਿੱਲੀ ਨਾ ਕੋਈ ਹੋਰ ਬਲਾ ਉਹਦਾ ਕੁਝ ਵਿਗਾੜ ਨਹੀਂ ਸਕਦੀ। ਤੂੰ ਪਿੰਜਰ ਹਉ ਸੂਅਟਾ ਤੋਰ, ਜਮ ਮੰਜਾਰ, ਮੰਜਾਰ ਬਿੱਲੇ ਨੂੰ ਕਹਿੰਦੇ, ਜਮ ਰੂਪੀ ਬਿੱਲਾ, ਜਮ ਮੰਜਾਰ ਕਹਾ ਕਰੇ ਮੋਰ, ਮੇਰਾ ਕੀ ਕਰ ਲਏਗਾ, ਕਿਉਂਕਿ ਜਿੱਥੇ ਤੂੰ ਹੈ ਤੇਰੀ ਭਜਨ ਹੈ ਸਿਮਰਨ ਹੈ, ਜਿੱਥੇ ਜਿੱਥੇ ਤੇਰੀ ਬੰਦਗੀ ਹੈ ਉੱਥੇ ਤੇ ਜਮਦੂਤ ਨੇੜੇ ਜਾਂਦੇ ਵੀ ਨਹੀਂ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਦੂਤਾਂ ਨੂੰ ਧਰਮ ਰਾਜੇ ਨੇ ਕਹਿ ਦਿੱਤਾ, ਜਿੱਥੇ ਵਾਹਿਗੁਰੂ ਦੀ ਬੰਦਗੀ ਵਾਲੇ ਗੁਰਮੁਖ ਹੋਣ, ਜਿੱਥੇ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਭਗਤ ਪ੍ਰੇਮੀ ਹੋਣ, ਜਮਦੂਤੋ ਉੱਥੇ ਨਾ ਜਾਣਾ, ਕਿਉਂ ਧਰਮ ਰਾਜਾ ਕਹਿੰਦਾ ਨਾ ਤੇ ਮੈਂ ਛੁੱਟਣਾ ਨਾ ਤੁਸੀਂ ਛੁੱਟਣਾ, ਸਾਡੀ ਪੇਸ਼ੀ ਪੈ ਜਾਣੀ ਵਾਹਿਗੁਰੂ ਜੀ ਦੇ ਦਰ ਦੇ ਉੱਤੇ। ਕਿਉਂ? ਕਿਉਂਕਿ ਨਾਮ ਜਪਣ ਵਾਲਿਆਂ ਦਾ ਲੇਖਾ ਸਮਝਿਆ ਗਿਆ। ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਨਾ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬਣਜ ਉੱਠ ਹੀ ਗਈ ਹਾਟਿਓ। ਕਹਿੰਦੇ ਜੋ ਜੋ ਜੋੜਿਆ ਸੀ ਹਿਸਾਬ ਕਿਤਾਬ ਨਾ ਮੈਂ ਪਿਛਲਾ ਕਰਮਾਂ ਦਾ, ਉਹ ਫਟ ਗਿਆ। ਕਹਿੰਦੇ ਝੂਠੇ ਵਪਾਰ ਦੀ ਦੁਕਾਨ ਜਿਹੜੀ ਮੇਰੇ ਹਿਰਦੇ ਚ ਲੱਗੀ ਸੀ ਉੱਠ ਗਈ। ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੇ ਬਣਜ ਉੱਠ ਹੀ ਗਈ ਹਾਟਿਓ। ਕਹਿ ਰਵਿਦਾਸ ਭਇਓ ਜਬ ਲੇਖਾ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਜਦੋਂ ਲੇਖਾ ਹੋਇਆ, ਹਿਸਾਬ ਕਿਤਾਬ ਹੋਇਆ, ਜੋ ਜੋ ਕੀਤਾ ਦੇਖਿਆ, ਤੇ ਉੱਥੇ ਜਾ ਕੇ ਦੇਖਿਆ ਕਿ ਉੱਥੇ ਇਹ ਦੇਖਿਆ ਗਿਆ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਜੇ ਦੇ ਕਾਗਜ਼ ਫਾੜ ਦਿੱਤੇ, ਉਹਨੇ ਆਖਿਆ ਜੀ ਇਹ ਆਜ਼ਾਦ ਨੇ, ਇਹਨਾਂ ਦਾ ਜਿੱਧਰ ਜੀ ਕਰਦਾ ਉੱਧਰ ਘੁੰਮਣ ਦਿਓ, ਤੇ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ। ਮਹਿਰਮ ਮਹਿਲ ਨਾ ਕੋਟ ਕਾਵੈ, ਇਹ ਬੇਗਮਪੁਰੇ ਦੇ ਵਾਸੀ ਹੋ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਸ ਲਈ ਜਮਦੂਤਾਂ ਦਾ ਡਰ ਬੜਾ ਵੱਡਾ, ਔਰ ਜੀਵ ਨੂੰ ਜਮਾਂ ਦੀ ਮਾਰ ਪੈਂਦੀ ਕੀਤੇ ਕਰਮਾਂ ਦੇ ਅਨੁਸਾਰ, ਪਰ ਹੁਣ ਤੇਰੀ ਸ਼ਰਨ ਵਿੱਚ ਆ ਗਏ ਹਾਂ, ਤੇਰੇ ਹੋ ਗਏ ਹਾਂ। ਜਦੋਂ ਤੇਰੇ ਹੋ ਗਏ, ਜਦੋਂ ਗੁਰੂ ਦੇ ਹੋ ਗਏ, ਫਿਰ ਗੁਰੂ ਨਵਾਂ ਜੀਵਨ ਬਖਸ਼ਦਾ। ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਦੇ ਅੱਗੇ ਪੇਸ਼ ਹੋਈਦਾ ਨਾ ਸਤ ਸੰਗਤ, ਤੇ ਜਦੋਂ ਪੰਜ ਪਿਆਰੇ ਸਾਹਿਬਾਨਾਂ ਦੇ ਅੱਗੇ ਪੇਸ਼ ਹੋਈਦਾ, ਅੰਮ੍ਰਿਤ ਛਕਣ ਲੱਗਿਆ, ਪੰਜ ਪਿਆਰੇ ਸਾਹਿਬਾਨ ਇਹ ਗੱਲ ਕਹਿੰਦੇ ਪਿਛਲਾ ਜੋ ਕੁਝ ਕੀਤਾ ਅੱਜ ਤੋਂ ਤੇਰਾ ਖਤਮ, ਪਿਛਲਾ ਖਤਮ। ਤੇ ਅੱਗੇ ਨੂੰ ਸਮਝ ਕੇ ਚੱਲੀ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਪਿਛਲੇ ਜੀਵਨ ਨੂੰ ਪਲਟ ਕੇ ਗੁਰੂ ਦੇ ਦਰ ਉੱਤੇ ਜਦੋਂ ਸਿੱਖ ਆਉਂਦਾ, ਗੁਰੂ ਉਹਨੂੰ ਨਵਾਂ ਜੀਵਨ ਬਖਸ਼ ਦਿੰਦਾ, ਉਸ ਦਿਨ ਤੋਂ ਗੁਰੂ ਕੇ ਸਿੱਖ ਦਾ ਜੀਵਨ ਸ਼ੁਰੂ ਹੁੰਦਾ। ਜੀਵਨ ਇਹ ਨਹੀਂ ਕਿ 60 ਸਾਲਾਂ ਦਾ ਜਾਂ 17 ਸਾਲਾਂ ਦਾ, ਅਸਲ ਜੀਵਨ ਉਹ ਜਦੋਂ ਤੋਂ ਗੁਰੂ ਵਾਲਾ ਬਣ ਕੇ ਗੁਰੂ ਦੇ ਦੱਸੇ ਰਾਹ ਤੇ ਚੱਲਿਆ, ਤੇ ਜਦੋਂ ਗੁਰੂ ਦਾ ਹੋ ਗਿਆ ਤੇ ਸਾਧਸੰਗ ਪਿਛਲੇ ਅਵਗੁਣ ਬਖਸ਼ ਲਏ। ਪ੍ਰਭ ਅੱਗੇ ਮਾਰਗ ਪਾਵੈ, ਅੱਗੇ ਮਾਰਗ ਪਾਉਂਦਾ ਪਰ ਪਿਛਲੇ ਬਖਸ਼ ਦਿੰਦਾ, ਇਹ ਗੁਰੂ ਦੀ ਪਰਮੇਸ਼ਰ ਦੀ ਸਮਰੱਥਾ ਹੈ। ਇਸ ਲਈ ਮੇਰੇ ਮਾਲਕ ਜੀ ਸ਼ਰਨ ਗਹੀ ਕਿਰਪਾ ਨਿਧ, ਤੇਰੀ ਹੈ ਕਿਰਪਾ ਦੇ ਸਾਗਰ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਮੇਰੇ 'ਚ ਬੜੇ ਔਗਣ ਨੇ, ਇਸ ਲਈ ਔਗਣਾਂ ਦਾ ਭਰਿਆ ਹੋਇਆ ਮੈਂ ਗੁਨਾਹਗਾਰ, ਮੈਂ ਬਖੀਲ, ਮੈਂ ਪਾਪੀ, ਜਿੰਨੇ ਵੀ ਔਗਣ ਹਨ ਸਾਰੇ ਮੇਰੇ ਵਿੱਚ ਨੇ, ਅਤੇ ਪਰ ਤੇਰੀ ਸ਼ਰਨ ਆ ਗਿਆ, ਹੇ ਮੇਰੇ ਵਾਹਿਗੁਰੂ ਤੂੰ ਕਿਰਪਾ ਕਰਕੇ ਮੇਰੀ ਪੱਤ ਰੱਖ ਲਈ
ਰਹਾਓ।
ਸਤਿਗੁਰੂ ਜੀ ਅਸਥਾਈ ਦੇ ਕੇ ਸਮਝਾ ਰਹੇ ਹਨ,
ਮਹਾ ਪਤਤ ਮੁਕਤ ਲੋਭੀ ਫੋਨ ਕਰਤ ਪਾਪ ਅਪਹਾਰਾ।
ਕਹਿੰਦੇ ਮਹਾ ਪਤਿਤ, ਪਤਿਤ ਕਹਿੰਦੇ ਡਿੱਗੇ ਹੋਏ ਨੂੰ, ਮੈਂ ਬਹੁਤ ਡਿੱਗਿਆ ਹੋਇਆ, ਇੰਨੇ ਔਗਣ ਕੀਤੇ, ਜੇ ਮੈਂ ਕਿਤੇ ਖੁਦ ਵੀ ਉਹਨਾਂ ਨੂੰ ਯਾਦ ਕਰਾਂ ਮੈਨੂੰ ਖੁਦ ਸ਼ਰਮਿੰਦਗੀ ਹੁੰਦੀ ਆ, ਇੰਨੇ ਇੰਨੇ ਔਗਣ, ਮਹਾਪਤਿਤ ਬਹੁਤ ਡਿੱਗਿਆ ਹੋਇਆ, ਮੁਗਧ ਫਿਰ ਮੂਰਖ ਵੀ, ਹੱਠ ਵੀ ਕਰਦਾ ਰਿਹਾ, ਆਪਣੇ ਔਗਣਾਂ ਦਾ ਹੀ ਮਾਣ ਕਰੀ ਗਿਆ। ਕਈ ਬੰਦੇ ਕਹਿੰਦੇ ਨਾ ਬੜਾ ਮਾਣ ਕਰਦੇ, ਅਖੇ ਮੇਰਾ ਸੁਭਾਅ ਤੈਨੂੰ ਪਤਾ ਨਹੀਂ, ਮੈਨੂੰ ਜਦ ਗੁੱਸਾ ਆਉਂਦਾ ਬੜਾ ਆਉਂਦਾ, ਇਹ ਕੋਈ ਸਿਆਣਪ ਵਾਲੀ ਗੱਲ? ਇਹ ਤਾਂ ਆਪਣੇ ਔਗਣਾਂ ਦਾ ਮਾਣ ਕਰਨਾ, ਇਹ ਤਾਂ ਬਹੁਤ ਵੱਡੀ ਔਗਣ ਦੀ ਗੱਲ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ, ਹੰਕਾਰ ਵੀ ਉਹਦਾ ਕਰ ਰਹੇ ਜਿਹੜਾ ਗੁਣ ਹੈ ਨਹੀਂ, ਔਗਣਾਂ ਦਾ ਹੰਕਾਰ, ਇਹ ਮੁਗਧਪਣਾ ਮੇਰੇ ਅੰਦਰ, ਮੂਰਖਪਣਾ, ਹੱਠਪਣਾ, ਇਹ ਪੰਜ ਦੋਸ਼ਾਂ ਦੇ ਵਿੱਚੋਂ ਵੱਡਾ ਦੋਸ਼ ਹੈ, ਹੱਠ ਕਰਨਾ, ਅਵਿਦਿਆ, ਅਸਮਤਾ, ਅਭਿਨਵੇਸ਼, ਰਾਗ ਦੁਵੈਸ਼, ਜਿਹਨੂੰ ਅਭਿਨਵੇਸ਼ ਕਹਿੰਦੇ ਆ ਨਾ, ਉਹ ਹੱਠ ਹੀ ਹੈ, ਹੋਸ਼ੇ ਹੱਠ ਕਰਨਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਮਹਾਪਤਿਤ, ਇਹ ਸਾਨੂੰ ਇਹ ਸਿਖਾ ਰਹੇ ਹੈ ਤਾਂ ਆਪਾਂ ਹੀ ਆ, ਇਹ ਬੜਾ ਡਿੱਗਿਆ ਹੋਇਆ, ਵਾਰ ਵਾਰ ਡਿੱਗਦਾ ਮੇਰਾ ਮਨ ਔਗਣਾਂ ਵਿੱਚ, ਮੁਗਧ ਬੜਾ ਮੂਰਖ ਹੈ, ਲੋਭੀ ਲਾਲਚ ਵਾਰ ਵਾਰ ਮਾਇਆ ਤੇ ਅਟਕਿਆ, ਲੋਭੀ ਤਾਂ ਮਾਇਆ ਮਨੋ ਨਾ ਵਿਸਰੈ ਮੰਗੈ ਦਮਾਂ ਦਮ, ਹਰ ਵੇਲੇ ਹਰੇਕ ਦਮ ਦੇ ਨਾਲ ਬਸ ਮਾਇਆ ਹੀ ਮੰਗੀ ਜਾਂਦਾ। ਇਹ ਵਾਹਿਗੁਰੂ ਫੁਨ ਅਤੇ ਕਰਤ ਪਾਪ ਅਬਹਾਰਾ, ਪਾਪ ਬਹੁਤ ਕੀਤੇ, ਹੁਣ ਮੇਰੀ ਇੰਦਰੀਆਂ ਦਾ ਵੱਲ ਹਾਰ ਗਿਆ, ਮੇਰਾ ਮਨ ਹਜੇ ਵੀ ਨਹੀਂ ਹਟਿਆ ਪਰ ਮੇਰਾ ਸਰੀਰ ਥੱਕ ਗਿਆ, ਹੁਣ ਅੱਖਾਂ ਨਹੀਂ ਸਾਥ ਦਿੰਦੀਆਂ, ਹੁਣ ਕੰਨ ਸਾਥ ਨਹੀਂ ਦਿੰਦੇ, ਹੁਣ ਨੱਕ ਸਾਥ ਨਹੀਂ ਦਿੰਦਾ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਫਰੀਦਾ ਬਾਬਾ ਫਰੀਦ ਜੀ, ਭਗਤ ਫਰੀਦ ਸਾਹਿਬ ਸ਼ੇਖ ਜੀ, ਚੱਬਣ ਫਰੀਦਾ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਹਿਰਦੇ ਨੇ ਧਾ ਮਾਰੀ, ਕਹਿੰਦੇ ਉਹ ਦੇਖੋ ਚੱਬਣ ਵਾਲੇ ਦੰਦਾਂ ਚੋਂ ਤਾਕਤ ਨਹੀਂ ਰਹਿ ਗਈ, ਚੱਲਣ ਵਾਲੇ ਪੈਰਾਂ ਚੋਂ ਤਾਕਤ ਨਹੀਂ ਰਹਿ ਗਈ, ਰਤਨਾਂ ਵਰਗੇ ਕੀਮਤੀ ਨੇਤਰ ਉਹਨਾਂ ਚ ਉਹ ਦੇਖਣ ਦੀ ਦ੍ਰਿਸ਼ਟੀ ਦੀ ਤਾਕਤ ਨਹੀਂ ਰਹਿ ਗਈ, ਉਹ ਸੁਣਨ ਦੀ ਤਾਕਤ ਕੰਨਾਂ ਚ ਨਹੀਂ ਰਹਿ ਗਈ, ਸਰੀਰ ਦੇ ਸਾਰੇ ਅੰਦਰੇ ਚਲੇ ਗਏ, ਸਾਰੀ ਸਾਥ ਛੱਡ ਗਏ। ਹਿਰਦਾ ਧਾ ਮਾਰਦਾ ਮੇਰੇ ਪਿਆਰੇ ਪਿਆਰੇ ਸਾਥੀ ਚਲੇ ਗਏ, ਪਰ ਹਜੇ ਵੀ ਅੰਦਰੋਂ ਅੰਦਰੋਂ ਲਾਲਚ ਨਹੀਂ ਗਿਆ, ਸਰੀਰ ਹਾਰ ਗਿਆ। ਬਿਰਲੇ ਬਿਰਲੇ ਬੰਦਿਆਂ ਦਾ ਮਨ ਹਾਰਦਾ, ਸਰੀਰ ਸਭ ਦੇ ਹਾਰ ਜਾਂਦੇ ਪਰ ਮਨ ਬਹੁਤ ਵਿਰਲਿਆਂ ਦਾ ਹਾਰਦਾ, ਜਿਹੜਾ ਸਮਝ ਜਾਂਦਾ ਕਿ ਇਹਨਾਂ ਵਿਸ਼ਿਆਂ ਵਿੱਚ ਕੁਝ ਨਹੀਂ। ਇਹ ਕੋਈ ਵਿਰਲਾ ਵਿਰਾਗੀ ਹਿਰਦਾ ਹੁੰਦਾ। ਵਿਰਾਗ ਦਾ ਸਰੂਪ ਲੱਛਣ ਇਹ ਹੈ ਕਿ ਦੁਨੀਆਂ ਦੇ ਇਸ ਦੁਨੀਆਂ ਤੋਂ ਲੈ ਕੇ ਸਵਰਗ ਤੱਕ ਦੇ ਜਿੰਨੇ ਵੀ ਸੁੱਖ ਭੋਗ ਨੇ ਉਹਨਾਂ ਨੂੰ ਕਾਕਵਿਸ਼ਟ ਦੀ ਤਰ੍ਹਾਂ ਜਾਣਨਾ, ਇਹ ਵਿਰਾਗ ਦਾ ਲੱਛਣ ਹੈ। ਇਹ ਤਰਤੀਵਰ ਤਰਤਮ ਵੈਰਾਗ ਦੀ ਅਵਸਥਾ ਹੈ ਸਭ ਤੋਂ ਵੱਡੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਂ ਮੇਰਾ ਮਨ ਹਾਰ ਗਿਆ, ਅਤੇ ਕਈ ਗੁਰਮੁਖਾਂ ਦੇ ਮਨ ਜਿੱਤ ਲੈਂਦੇ ਜਿਹੜੇ, ਉਹਨਾਂ ਦਾ ਮਨ ਇਹਨਾਂ ਪਾਸਿਆਂ ਤੋਂ ਹਾਰ ਜਾਂਦਾ, ਅਤੇ ਨਹੀਂ ਤਾਂ ਫਿਰ ਸਾਡੇ ਤਨ ਹਾਰ ਗਏ, ਪਰ ਸਾਡੇ ਮਨ ਦੀ ਅਵਸਥਾ ਹਜੇ ਵੀ ਉਹੀ ਲੋਭੀ ਹੈ।
ਭੈ ਮਰਬੀ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ।
ਮੌਤ ਦਾ ਭੈ ਹਰ ਵੇਲੇ ਯਾਦ ਹੈ, ਮੌਤ ਸਾਹਮਣੇ ਖੜੀ ਹੈ ਹਰ ਵੇਲੇ, ਪਤਾ ਵੀ ਉਹ ਦਿਨ ਆਊਗਾ, ਤੇ ਜਦੋਂ ਉਹ ਆਇਆ ਕਿਸੇ ਨੇ ਰੱਖਣਾ ਨਹੀਂ, ਕੋਈ ਰਿਹਾ ਵੀ ਨਹੀਂ। ਰਾਮ ਗਏ, ਰਾਵਣ ਗਏ, ਉਹ ਵੀ ਚਲੇ ਗਏ ਨਾ, ਰਾਮ ਜੀ ਰਾਵਣ ਵੀ ਚਲਾ ਗਿਆ, ਜਾਂ ਕਹੋ ਬਹੁ ਪਰਿਵਾਰ, ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸੀ ਉਹ ਵੀ ਨਹੀਂ ਰਹਿ ਸਕੇ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇੱਕ ਦਿਨ ਤੇ ਜਾਣਾ ਹੀ ਜਾਣਾ, ਇਸ ਲਈ ਮੌਤ ਦਾ ਡਰ ਸਾਹਮਣੇ ਖੜਿਆ ਹੈ। ਤੇ ਮਹਾਰਾਜ ਕਹਿੰਦੇ ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ। ਇਸ ਚਿੰਤਾ ਨੇ ਮੇਰੇ ਤਨ ਸੂਖਮ ਤਨ ਮਨ ਨੂੰ ਇਹ ਕਹਿੰਦੇ ਆ, ਚਿੰਤਾ ਮਨ ਨੂੰ ਹੁੰਦੀ ਤਨ ਨੂੰ ਨਹੀਂ, ਸੂਖਮ ਤਨ ਜਾਣੀ ਮਨ ਮੇਰਾ ਜਾਲ ਦਿੱਤਾ ਮੇਰੇ ਮਨ ਨੂੰ, ਇਹ ਦੁੱਖ ਲੱਗਿਆ ਪਿਆ ਵੀ ਉਹ ਸਮਾਂ ਨੇੜੇ ਆ ਰਿਹਾ, ਬੀਤ ਜਾਹੈ ਬੀਤ ਜਾਹੈ ਜਨਮ ਅਕਾਜਰੇ, ਸਮਾਂ ਤੇ ਲੰਘਦਾ ਜਾ ਰਿਹਾ, ਸਮੇਂ ਨੂੰ ਰੋਕਣ ਨੂੰ ਕੋਈ ਸਮਰੱਥ ਨਹੀਂ। ਇਸ ਲਈ ਅੰਦਰ ਚਿੰਤਾ ਲੱਗੀ ਪਈ ਵੀ ਮੌਤ ਸਿਰ ਤੇ ਖੜੀ ਤੇ ਕੰਮ ਕੀਤਾ ਨਹੀਂ। ਜਿਵੇਂ ਕੋਈ ਬੱਚਾ ਛੁੱਟੀਆਂ ਹੁੰਦੀਆਂ ਨਾ ਸਕੂਲੋਂ, ਤੇ ਮਹੀਨੇ ਦੀਆਂ ਦੋ ਮਹੀਨੇ ਦੀਆਂ, ਫਿਰ ਉਹਨੂੰ ਹੋਮਵਰਕ ਵੀ ਦਿੱਤਾ ਜਾਂਦਾ, ਘਰੇ ਜਾ ਕੇ ਆਹ ਕੰਮ ਤੂੰ ਕਰਨਾ, ਜੇ ਤਾਂ ਕੋਈ ਸਮੇਂ ਤੇ ਕਰਦਾ ਰਹੇ ਫਿਰ ਤਾਂ ਬੱਚਾ ਜਦੋਂ ਸਕੂਲ ਦੇ ਦਿਨ ਨੇੜੇ ਆਉਂਦੇ ਉਹਨੂੰ ਚਾਅ ਹੁੰਦਾ ਮੈਂ ਚਲੇ ਜਾਵਾਂਗਾ, ਪਰ ਜਿਹਨਾਂ ਨਾ ਕੰਮ ਕੀਤਾ ਹੋਵੇ ਫਿਰ ਕਿਵੇਂ ਉਹ ਕੋਸ਼ਿਸ਼ਾਂ ਕਰਦਾ, ਯਤਨ ਕਰਦਾ ਵੀ ਛੇਤੀ ਕੰਮ ਨਿਬੇੜ ਲਵਾਂ, ਕੰਮ ਨਿਬੜਦਾ ਨਹੀਂ ਤੇ ਫਿਰ ਡਰ ਕਿੰਨਾ ਪਿਆ ਹੁੰਦਾ ਵੀ ਜਾ ਕੇ ਜਦੋਂ ਉੱਥੇ ਪੁੱਛਣਾ ਟੀਚਰ ਨੇ ਤੇ ਜਵਾਬ ਕੀ ਦੇਵਾਂਗਾ। ਸੇਮ ਇਹੀ ਹਾਲਤ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਇਹ ਹੁੰਦੀ ਕਿ ਜੋ ਸਾਹ ਦੇ ਕੇ ਵਾਹਿਗੁਰੂ ਨੇ ਭੇਜੇ, ਜਿਸ ਕੰਮ ਲਈ ਭੇਜਿਆ ਉਹ ਕੰਮ ਤੇ ਕੀਤਾ ਹੀ ਨਾ, ਉਹ ਕੰਮ ਕੀਤਾ ਹੀ ਨਾ, ਤੇ ਮੌਤ ਦਾ ਦਿਨ ਨੇੜੇ ਆ ਗਿਆ। ਤੇ ਉਹ ਜਦੋਂ ਨੇੜੇ ਆਉਂਦਾ ਅੰਦਰੋਂ ਫਿਰ ਦਿਲ ਕੰਬਦਾ ਹੈ, ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ, ਤਨ ਅਤੇ ਮਨ ਜਲ ਰਿਹਾ ਹੈ।
ਕੀਏ ਉਪਾਵ ਮੁਕਤ ਕੇ ਕਾਰਨ ਦਹ ਦਿਸ਼ਕਉ ਉਠ ਧਾਇਆ।
ਕਹਿੰਦੇ ਇਸ ਚਿੰਤਾ ਤੋਂ ਮੁਕਤੀ ਦੇ ਲਈ, ਇਸ ਜਮਾ ਦੀ ਮਾਰ ਤੋਂ ਮੁਕਤੀ ਦੇ ਲਈ ਕਿ ਮੇਰਾ ਮਨ ਇਸ ਮਾਰ ਤੋਂ ਬਚ ਜਾਏ, ਮੈਨੂੰ ਜਿਹੜੀ ਇਹ ਚਿੰਤਾ ਲੱਗੀ ਇਹ ਚਿੰਤਾ ਹਟ ਜਾਏ, ਜਾਂ ਜਿਹੜੇ ਵਿਕਾਰਾਂ ਨੇ ਮੈਨੂੰ ਡੋਬਿਆ ਹੋਇਆ, ਪਤਿਤਪਣੇ ਨੇ, ਮੂਰਖਤਾਪਣੇ ਨੇ, ਲੋਭਪਣੇ ਨੇ, ਪਾਪਾਂ ਨੇ ਮੈਨੂੰ ਹਰਾ ਦਿੱਤਾ, ਇਹਨਾਂ ਤੋਂ ਬਚ ਜਾਵਾਂ। ਇਸ ਲਈ ਬੜੇ ਯਤਨ ਕੀਤੇ, ਇਹਨਾਂ ਤੋਂ ਬਚਣ ਲਈ ਦੁਨੀਆਂ ਦੇ ਵਿੱਚ ਬਥੇਰੇ ਤਰ੍ਹਾਂ ਦੇ, ਕੋਈ ਤੀਰਥ ਇਸ਼ਨਾਨ ਕਹਿੰਦਾ, ਜਦੋਂ ਆਪਾਂ ਜਪਜੀ ਸਾਹਿਬ ਦੀ ਪੌੜੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਕਿੰਨੇ ਤਰੀਕੇ ਦੱਸਿਆ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਇੱਕ ਨਹੀਂ ਅਸੰਖ ਤਰ੍ਹਾਂ ਦੀ ਪੂਜਾ, ਅਸੰਖ ਤਰ੍ਹਾਂ ਦੇ ਤਪ ਤਪੱਸਿਆਵਾਂ ਆਪਣੇ ਸਰੀਰ ਨੂੰ ਤਪਾਉਣ ਵਾਲੀਆਂ ਦੱਸੀਆਂ ਨੇ, ਔਰ ਦੁਨੀਆਂ ਦੇ ਲੋਕਾਂ ਨੇ ਮੁਕਤੀ ਦੇ ਲਈ ਆਪਣੇ ਆਪ ਨੂੰ ਆਰੇ ਦੇ ਨਾਲ ਵੀ ਕਟਵਾਇਆ। ਕਾਸ਼ੀ ਦੇ ਵਿੱਚ ਮੈਂ ਖੁਦ ਜਾ ਕੇ ਦੇਖਿਆ ਉਸ ਜਗ੍ਹਾ ਨੂੰ, ਵਿਸ਼ਵਨਾਥ ਮੰਦਿਰ ਦੇ ਬਿਲਕੁਲ ਲਾਗੇ, ਸਿਰ ਕਰਵੱਤ ਤਰਾਏ, ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲਿਆ, ਪਰ ਮੁਕਤੀ ਫਿਰ ਵੀ ਨਹੀਂ ਹੋਈ। ਬਹੁਤ ਕੁਝ ਲੋਕਾਂ ਨੇ ਕੀਤਾ। ਮਹਾਰਾਜ ਕਹਿੰਦੇ ਕੀਏ ਉਪਾਵ, ਬਹੁਤ ਉਪਾਅ ਕੀਤੇ, ਬਹੁਤ ਯਤਨ ਕੀਤੇ, ਮੁਕਤ ਕੇ ਕਾਰਨ ਮੁਕਤੀ ਦੇ ਲਈ ਵੀ ਮੁਕਤੀ ਮਿਲ ਜਾਏ। ਫਿਰ ਜੀ ਦਹਿ ਦਿਸ ਕੋ ਉੱਠਤਾਇਆ, ਦਸੇ ਦਿਸ਼ਾਵਾਂ ਵਿੱਚ ਉੱਠ ਉੱਠ ਕੇ ਦੌੜਿਆ, ਜਿਹਨੇ ਜਣੀ ਕਿਧਰੋਂ ਕਿਸੇ ਨੇ ਕੋਈ ਵੀ ਰਾਹ ਦੱਸ ਦਿੱਤਾ, ਜਿਸ ਨੇ ਜੋ ਵੀ ਦੱਸਿਆ ਉੱਧਰ ਨੂੰ ਦੌੜਿਆ, ਕੋਸ਼ਿਸ਼ ਕੀਤੀ ਵੀ ਕਿਤੋਂ ਮੁਕਤੀ ਲੱਭ ਜਾਵੇ, ਪਰ ਨਾ ਲੱਭੇ।
ਘਟ ਹੀ ਭੀਤਰ ਬਸੈ ਨਿਰੰਜਨ, ਤਾ ਕੋ ਮਰਮ ਨਾ ਪਾਇਆ।
ਕਹਿੰਦੇ ਇਹ ਮਰਮ, ਇਹ ਭੇਦ ਕਿਸੇ ਦੱਸਿਆ ਹੀ ਨਹੀਂ ਵੀ ਤੇਰੇ ਆਪਣੇ ਦਿਲ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਹੈ। ਘਟ ਜਣੀ ਹਿਰਦਾ ਤੇਰੇ ਆਪਣੇ ਅੰਦਰ ਹੈ, ਜਿੱਦਣ ਪ੍ਰਗਟ ਹੋਣਾ ਤੇਰੇ ਆਪਣੇ ਹਿਰਦੇ ਚੋਂ ਹੀ ਹੋਏਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀ ਚ ਕਿਉਂ ਤੁਰਿਆ ਫਿਰਦੇ? ਤੂੰ ਆਪਣੇ ਦਿਲ ਦੀ ਖੋਜ, ਖੋਜ ਕਰ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਆਪਣੇ ਦਿਲ ਦੀ ਖੋਜ ਕਰ, ਆਪਣੇ ਅੰਦਰ ਨੂੰ ਦੇਖ, ਅੰਤਰਗਤ ਤੀਰਥ ਮਾਲ ਨਹਾਓ, ਤੇਰੇ ਆਪਣੇ ਅੰਦਰ ਵੀ ਉਤਰ ਕੇ ਵੇਖ ਨਾ ਕਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਕਹਿੰਦੇ ਆ, ਕਹਿੰਦੇ ਆਪਣੇ ਅੰਦਰ, ਆਪਣੇ ਅੰਦਰ ਨੂੰ ਖੋਜਣਾ, ਜਨ ਨਾਨਕ ਬਿਨ ਆਪਾ ਚੀਨੇ ਮੇਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਖੋਜਦਾ, ਉਹਨਾਂ ਸਮਾਂ ਭਰਮਾਂ ਦੇ ਪਰਦੇ ਦੂਰੇ ਨਹੀਂ ਹੋਣੇ। ਤੇ ਕਹਿੰਦੇ ਘਟ ਹੀ ਪਿੱਤਰ ਬਸੈ ਨਿਰੰਜਨ, ਨਿਰਅੰਜਨ, ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਕਾਲਖ ਤੋਂ ਲਿਆ ਜਾਂਦਾ ਭਾਵ ਮਾਇਆ। ਇਹ ਅਰਥ ਕਰਨ ਦੀ ਵਿਧੀ ਹੈ, ਜਦੋਂ ਅਰਥ ਕਰੀਦੇ ਤੇ ਉਸ ਤਰੀਕੇ ਕਈ ਤਰੀਕੇ ਦੇ ਨਾਲ ਕੀਤੇ ਜਾਂਦੇ। ਕਹਿੰਦੇ ਹਨ ਨਿਰੰਜਨ, ਪਰਮਾਤਮਾ ਵਾਹਿਗੁਰੂ ਤੇਰੇ ਹਿਰਦੇ ਵਿੱਚ ਵੱਸਦਾ। ਘਟ ਹੀ ਪੀਤਰ ਬਸੈ ਨਿਰੰਜਨ, ਉਹ ਨਿਰੰਜਨ ਵਾਹਿਗੁਰੂ ਤੇਰੇ ਅੰਦਰ ਵੱਸਦਾ ਹੈ, ਪਰ ਤੂੰ ਪੂਰੇ ਗੁਰੂ ਦੇ ਸ਼ਰਨੀ ਨਾ ਲੱਗਿਆ, ਉਹਨਾਂ ਦੇ ਚਰਨਾਂ ਨਾਲ ਨਾ ਜੁੜਿਆ, ਪੂਰੇ ਗੁਰੂ ਦਾ ਉਪਦੇਸ਼ ਨਾ ਲਿਆ, ਤੇ ਤਾਂ ਕਰਕੇ ਤੈਨੂੰ ਭੇਦ ਦੀ ਸਮਝ ਨਾ ਲੱਗੀ।
ਨਾਹਿਨ ਗੁਣ ਨਾਹਿਨ ਕਛ ਜਪ ਤਪ, ਕੌਣ ਕਰਮ ਅਬ ਕੀਜੈ।
ਨਾ ਮੇਰੇ ਚ ਕੋਈ ਗੁਣ, ਹਮ ਅਵਗੁਣ ਭਰੇ, ਔਗੁਣਾਂ ਦੇ ਤਾਂ ਭਰੇ ਪਏ ਆ। ਜਿੰਨੇ ਮੇਰੇ ਚ ਔਗੁਣ ਨੇ ਗਿਣੇ ਨਹੀਂ ਜਾ ਸਕਦੇ। ਨਾ ਮੇਰੇ ਚ ਕੋਈ ਭਗਤੀ ਵਾਲਾ ਗੁਣ, ਹਰ ਜਨ ਰਾਮ ਨਾਮ ਗੁਣ ਗਾਵੈ, ਨਾ ਭਗਤੀ ਵਾਲਾ ਗੁਣ, ਨਾਹਿਨ ਗੁਣ ਨਾਹਿਨ ਕਸ਼ ਜਾਪ, ਨਾ ਕੋਈ ਮੈਂ ਸਿਮਰਨ ਕੀਤਾ, ਸਗੋਂ ਮਜ਼ਾਕ ਤੇ ਕਰਦਾ ਰਿਹਾ ਸਿਮਰਨ ਕਰਨ ਵਾਲਿਆਂ ਨੂੰ, ਔਰ ਨਾ ਹੀ ਕੋਈ ਤਪ ਕੀਤਾ। ਨਾਹਿਨ ਕਸ਼ ਜਾਪ ਤਪ, ਤਪ ਗੁਰੂ ਘਰ ਦੇ ਵਿੱਚ ਸੇਵਾ, ਗੁਰਸੇਵਾ ਤਪਾਂ ਸਿਰ ਤਪ ਸਾਰ, ਗੁਰੂ ਘਰ ਦੇ ਵਿੱਚ ਸੇਵਾ ਸਭ ਤੋਂ ਵੱਡਾ ਤਪ ਹੈ। ਤੇ ਨਾ ਮੈਂ ਕੋਈ ਤਪ ਜਣੀ ਗੁਰੂ ਦੀ ਸੇਵਾ ਕੀਤੀ, ਤੇ ਇਹੋ ਜਿਹਾ ਕਿਹੜਾ ਮੈਂ ਕਰਮ ਲੈ ਕੇ ਜਾਵਾਂ ਜਿਹਦੇ ਨਾਲ ਮੇਰਾ ਛੁਟਕਾਰਾ ਹੋ ਜਾਵੇ, ਇਹੋ ਜਿਹਾ ਕਿਹੜਾ ਕਰਮ ਕਰਾਂ।
ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ।
ਹੁਣ ਤੇ ਵਾਹਿਗੁਰੂ ਜੀ ਮੈਂ ਨਾ ਜਾਪ ਨਾ ਤਪ ਨਾ ਸੰਜਮ ਨਾ ਧਰਮ ਕੁਝ ਵੀ ਨਹੀਂ ਕਮਾਇਆ, ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਹੇ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਮੈਨੂੰ ਵੀ ਅਭੈ ਬੇਖੌਫ ਕਰ ਦਿਓ ਉਹ ਜਮਾਂ ਦੇ ਡਰ ਤੋਂ ਤਾਂ ਕਿ ਜਮਦੂਤ ਮੈਨੂੰ ਮਾਰਨ ਨਾ ਜਮਾਂ ਦੀਆਂ ਮਾਰਾਂ ਤੋਂ ਬਚ ਜਾਵਾਂ ਇਸ ਲਈ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ ਸਤ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਾਹਿਗੁਰੂ ਦੀ ਸ਼ਰਨ ਨੂੰ ਬਹੁਤ ਵੱਡੀ ਸ਼ਰਨਗਾਹ ਆਖਿਆ ਉਹ ਬੰਦੇ ਦੇ ਲਈ ਇੱਕ ਵੱਡੀ ਢਾਲ ਹੈ ਮਨੁੱਖ ਵੱਜ ਸਕਦਾ ਉਹਦੀ ਸ਼ਰਨ ਵਿੱਚ ਆ ਜਾਏ ਹੁਣ ਵੀ ਸਾਨੂੰ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਸ਼ਰਨ ਵਿੱਚ ਲਿਆਂਦਾ ਔਰ ਵਚਨ ਕਰ ਦਿੱਤਾ ਵੀ ਜਿਹੜਾ ਵੀ ਖੰਡੇ ਵਾਟੇ ਦਾ ਅੰਮ੍ਰਿਤ ਛਕ ਲਏਗਾ ਪਿਛਲੇ ਔਗਣ ਬਖਸ਼ੇ ਜਾਣਗੇ ਅੱਗੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਿੰਮੇਵਾਰ ਹੋਣਗੇ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਜਨਮ ਸਫਲਾ ਹੋ ਜਾਏਗਾ ਇਸ ਤੋਂ ਵੱਡਾ ਹੋਰ ਤੁਹਾਨੂੰ ਜ਼ਿੰਮੇਵਾਰੀ ਕਿਹਦੀ ਚਾਹੀਦੀ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਉਹ ਦੇ ਦਿੱਤੀ ਵੀ ਤੁਸੀਂ ਅਮਰ ਛਕੋ ਸਿੰਘ ਸਜੋ ਤੁਹਾਡੇ ਸਾਰੇ ਗੁਨਾਹ ਖਤਮ ਤੁਹਾਡਾ ਜਨਮ ਸਫਲਾ ਹੋ ਜਾਏਗਾ ਇਉਂ ਇਉਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਜੀ
ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਉਹਦੇ ਵਿੱਚ ਵੀ ਦੇਖੋ ਗੁਰੂ ਸਾਹਿਬ ਨੇ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਿਮਰਨ ਦੀ ਉਹ ਗੱਲ ਕੀਤੀ ਹੈ ਮਾਰੂ ਰਾਗ ਦੇ ਅੰਦਰ 993-94 ਅੰਗ ਦੇ ਉੱਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਸਮਝਾ ਰਹੇ ਹਨ
ਆਵਣ ਜਾਣਾ ਨਾ ਥੀਐ ਨਿਜ ਘਰ ਵਾਸਾ ਹੋਏ
ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਉਣਾ ਜਾਣਾ ਜੰਮਣ ਮਰਨਾ ਬਹੁਤ ਵੱਡਾ ਦੁੱਖ ਹੈ ਜੰਮੈ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਬਹੁਤ ਵੱਡਾ ਦੁੱਖ ਹੈ ਕੋਈ ਐਸਾ ਤਰੀਕਾ ਹੈ ਜਿਹਦੇ ਕਰਕੇ ਬਚ ਜਾਈਏ ਆਉਣ ਜਾਣ ਤੋਂ ਗੁਰੂ ਜੀ ਕਹਿੰਦੇ ਆਵਣ ਜਾਣਾ ਨਾ ਥੀਐ ਆਉਣਾ ਜਾਣਾ ਨਹੀਂ ਹੋਵੇਗਾ ਜੀ ਕਿਵੇਂ ਕਹਿੰਦੇ ਨਿਜ ਘਰ ਵਾਸਾ ਹੋਏ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਨਾ ਤੇਰੇ ਘੱਟ ਦੇ ਅੰਦਰ ਤੇਰੇ ਹਿਰਦੇ ਦੇ ਵਿੱਚ ਹੈ ਤੂੰ ਉਹਦੀ ਪਹਿਚਾਣ ਕਰ ਇੱਥੇ ਗੁਰੂ ਅਮਰਦਾਸ ਜੀ ਵੀ ਕਹਿੰਦੇ ਜੇ ਤੇਰਾ ਨਿੱਜੀ ਘਰ ਵਿੱਚ ਵਾਸਾ ਹੋ ਜਾਏ ਤੂੰ ਆਪਣੇ ਆਪੇ ਦੀ ਪਹਿਚਾਣ ਕਰ ਲਵੇਂ ਤੇ ਕਹਿੰਦੇ ਤੇਰਾ ਜਨਮ ਮਰਨ ਮੁੱਕ ਜਾਏਗਾ
ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ
ਜਿਹੜਾ ਵੀ ਕੋਈ ਆਪਣੇ ਅੰਦਰ ਉਤਰਿਆ ਗੁਰ ਸ਼ਬਦ ਦੇ ਰਾਹੀਂ ਉਤਰਿਆ ਜਾਂਦਾ ਹੋਰ ਕੋਈ ਤਰੀਕਾ ਨਹੀਂ ਹੈ ਸ਼ਬਦ ਦੇ ਅਭਿਆਸ ਦੇ ਨਾਲ ਵਾਹਿਗੁਰੂ ਗੁਰਮੰਤਰ ਦੇ ਨਾਲ ਵਾਹਿਗੁਰੂ 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 ਨਿੱਜ ਜੀਵਨ ਸਿਮਰਨ ਸਿਮਰਨ ਅਭਿਆਸ ਦੇ ਨਾਲ ਜਿਉਂ ਜਿਉਂ ਸਿਮਰਨ ਕਰੋਗੇ ਤਿਉਂ ਤਿਉਂ ਪੌੜੀ ਉਤਰਦੇ ਜਾਓਗੇ ਥੱਲੇ ਨੂੰ ਆਪਣੇ ਅੰਦਰ ਕਹਿੰਦੇ ਫਿਰ ਜਦੋਂ ਥੱਲੇ ਉਤਰੋਗੇ ਅੰਦਰ ਤੁਹਾਨੂੰ ਸੱਚੇ ਨਾਮ ਦਾ ਖਜ਼ਾਨਾ ਮਿਲੇਗਾ ਗੁਰੂ ਬਖਸ਼ ਦੇਗਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜ ਗੁਰੂ ਦੇ ਕੋਲ ਭੰਡਾਰੇ ਭਰੇ ਪਏ ਨਾਮ ਦੇ ਵਪਾਰੀ ਬਣੀਏ ਤੇ ਸਹੀ ਤੇ ਮਹਾਰਾਜ ਕਹਿੰਦੇ ਸੱਚੇ ਨਾਮ ਦਾ ਖਜ਼ਾਨਾ ਜਿਹੜੇ ਅੰਦਰ ਉਤਰਦੇ ਉਹਨਾਂ ਨੂੰ ਬਖਸ਼ਦਾ ਹੈ ਤੇ ਉਹ ਆਪੇ ਜਾਣਾ ਸੋਏ ਉਸ ਖਜ਼ਾਨੇ ਦੀ ਅਮੀਰੀ ਉਹਦਾ ਆਨੰਦ ਉਹ ਆਪੇ ਹੀ ਜਾਣਦਾ ਜਿਹਨੂੰ ਖਜ਼ਾਨਾ ਮਿਲਿਆ ਜਾਂ ਕੇਵਲ ਉਹ ਵਾਹਿਗੁਰੂ ਜਾਣਦਾ ਕਿਹਨੂੰ ਦੇਣਾ ਹੈ ਕੌਣ ਉਤਰਿਆ ਧੱਕੇ ਨਾਲ ਚਲਾਕੀ ਨਾਲ ਚਤਰਾਈ ਨਾਲ ਉਸ ਰੱਬੀ ਖਜ਼ਾਨੇ ਤੱਕ ਪਹੁੰਚ ਨਹੀਂ ਹੋ ਸਕਦੀ
ਏ ਮਨ ਹਰ ਜੀਉ ਚੇਤ ਤੂੰ ਮਨੋ ਤਜ ਵਿਕਾਰ
ਦੇਖੋ ਗੁਰੂ ਅਮਰਦਾਸ ਜੀ ਸਮਝਾ ਰਹੇ ਸੰਬੋਧਨ ਕਰ ਰਹੇ ਉੱਤਮ ਬਖਤੇ ਦੀ ਤਰ੍ਹਾਂ ਇਹ ਮਨ ਹੇ ਮਨ ਹਰ ਜੀਉ ਚੇਤ ਤੂੰ ਵਾਹਿਗੁਰੂ ਜੀ ਨੂੰ ਚੇਤੇ ਰੱਖਿਆ ਕਰ ਕਿਉਂ ਨੀ ਚੇਤੇ ਕਰਦਾ ਸਿਮਰਨ ਹੈ ਉਹਨੂੰ ਚੇਤੇ ਕਰਨ ਦਾ ਤਰੀਕਾ ਕੀ ਹੈ ਨਾਮ ਹੀ ਹੈ ਵਾਹਿਗੁਰੂ ਵਾਹਿਗੁਰੂ ਬਾਣੀ ਦੇ ਰਾਹੀਂ ਕਥਾ ਦੇ ਰਾਹੀਂ ਕੀਰਤਨ ਦੇ ਰਾਹੀਂ ਸਿਮਰਨ ਦੇ ਰਾਹੀਂ ਕਹਿੰਦੇ ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਤੇ ਫਿਰ ਕਹਿੰਦੇ ਮਨੋ ਤਜ ਵਿਕਾਰ ਨਾਮ ਦੇ ਨਾਲ ਤੇਰੇ ਵਿਕਾਰ ਤਜ ਜਾਣਗੇ ਛੁੱਟ ਜਾਣਗੇ ਦੂਰ ਹੋ ਜਾਣਗੇ ਮਨ ਦੇ ਵਿਕਾਰ ਛੱਡ ਕੇ ਉਹ ਵਾਹਿਗੁਰੂ ਦੇ ਨਾਮ ਨਾਲ ਜੁੜ ਜਾ ਭਾਈ।
ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ।
ਗੁਰੂ ਦੇ ਸ਼ਬਦ ਨਾਲ ਜੁੜ ਜਾ, ਗੁਰ ਸ਼ਬਦ ਬਿਨਾਂ ਨਹੀਂ ਗੱਲ ਬਣਨੀ, ਗੁਰਬਾਣੀ ਬਿਨਾਂ, ਗੁਰਮੰਤਰ ਬਿਨਾਂ ਗੱਲ ਬਣਨੀ ਉਹ ਨਹੀਂ। ਗੁਰੂ ਕੇ ਸਿੱਖੋ, ਜਿਹੜਾ ਕੋਈ ਸਿੱਖ ਗੁਰੂ ਨੂੰ ਛੱਡ ਕੇ ਕਿਤੇ ਹੋਰ ਦੌੜਦਾ ਫਿਰਦਾ ਜਮਾਂ ਦੇ ਬੂਹੇ ਤੇ ਖੜੇਗਾ, ਭਾਈ ਗੁਰਦਾਸ ਜੀ ਨੇ ਆਖਿਆ। ਜਿਹੜਾ ਗੁਰੂ ਦੇ ਦਰ ਨੂੰ ਛੱਡ ਕੇ ਹੋਏ ਗੁਰਸਿੱਖ, ਆਨ ਦੇਵ ਟੇਵ ਸੇਵਕ ਹੈ, ਸਹਿ ਜਮ ਡੰਡ ਤ੍ਰਿਗ ਜੀਵਨ ਸੰਸਾਰ ਹੈ। ਕਹਿੰਦੇ ਇਸ ਜ਼ਿੰਦਗੀ ਵਿੱਚ ਉਹਦੀ ਜੀਵਨ ਦੇ ਉੱਤੇ ਤ੍ਰਿਕਾਰ ਲਾਣਤ ਹੈ ਤੇ ਅੰਤ ਜਮਾਂ ਦੇ ਬੂਹੇ ਤੇ ਖੜੇਗਾ ਹੋ ਕੇ। ਗੁਰਸਿੱਖ ਹੋਰ ਥਾਂ ਥਾਂ ਨੱਕ ਘਸਾਉਂਦਾ ਫਿਰਦਾ, ਮੱਥੇ ਟੇਕਦਾ ਫਿਰਦਾ, ਹੋਰਾਂ ਅੱਗੇ ਝੋਲੀਆਂ ਅੜਦਾ ਫਿਰਦਾ, ਊਹਾਂ ਤਹ ਜਾਈਐ ਜੋ ਈਹਾਂ ਨਾ ਹੋਏ ਉੱਥੇ ਫੇਰ ਜਾਏ। ਜੇ ਇੱਥੋਂ ਕੋਈ ਖਾਲੀ ਮੁੜਿਆ ਹੋਵੇ ਪੁੱਛ ਕੇ ਵੇਖੋ ਸੇਵਾਦਾਰਾਂ ਨੂੰ, ਗੁਰੂ ਘਰਦਿਆਂ ਨੂੰ, ਗੁਰੂ ਰਾਮਦਾਸ ਦੇ ਦਰ ਦੀ ਉਹ ਪਵਿੱਤਰ ਧੂੜ ਮੱਥੇ ਤੇ ਲਾਉਣ ਨਾਲ ਲੇਖ ਬਦਲੇ ਜਾਂਦੇ ਆ। ਇੱਥੇ ਐਸੇ ਸੈਂਕੜੇ ਲੋਕ ਤੁਹਾਨੂੰ ਮਿਲਣਗੇ ਜਿਨ੍ਹਾਂ ਦੀ ਨਜ਼ਰ ਮੁੜਿਆਈ, ਐਸੇ ਲੋਕ ਮਿਲਣਗੇ ਜਿਨ੍ਹਾਂ ਦੇ ਬਹੁਤ ਵੱਡੇ ਵੱਡੇ ਰੋਗ ਕੱਟੇ ਗਏ, ਇਹੋ ਜਿਹੇ ਲੋਕ ਮਿਲਣਗੇ ਪੀੜ੍ਹੀਆਂ ਦਰ ਪੀੜ੍ਹੀਆਂ ਗੁਰੂ ਦਰ ਨਾਲ ਜੁੜੇ। ਜਿਹੜੇ ਕਹਿੰਦੇ ਦਾਦਾ ਕਹਿੰਦਾ ਮੈਨੂੰ ਵੀ ਮੇਰੇ ਪਿਤਾ ਨੇ ਇੱਥੋਂ ਲਿਆ, ਪੁੱਤਰ ਕਹਿੰਦਾ ਮੈਨੂੰ ਵੀ, ਪੋਤਾ ਪੜਪੋਤੜਾ ਸਭ ਕੁਝ ਗੁਰੂ ਦਰ ਤੋਂ ਮਿਲਿਆ, ਤੇ ਇਹ ਦਰ ਛੱਡ ਕੇ ਕਿਤੇ ਜਾਵਾਂਗੇ ਤੇ ਸਾਧ ਸੰਗਤ ਲਾਣਤਾਂ ਤੇ ਮਿਲਣੀਆਂ ਹੀ ਨਾ। ਫਿਰ ਗੁਰ ਕਾ ਸ਼ਬਦ ਧਿਆਏ ਤੂੰ, ਗੁਰੂ ਦੇ ਸ਼ਬਦ ਨੂੰ ਨਾ ਛੱਡੀ, ਗੁਰਮੰਤਰ ਨੂੰ ਨਾ ਛੱਡੀ। ਕਹਿੰਦੇ ਸੱਚ ਲੱਗੀ ਪਿਆਰ, ਸੱਚੇ ਵਾਹਿਗੁਰੂ ਨਾਲ ਤੇਰਾ ਪਿਆਰ ਬਣ ਜਾਵੇਗਾ।
ਰਹਾਓ
ਵਿਸ਼ਰਾਮ ਦੇ ਕੇ ਅਸਥਾਈ ਰਾਹੀਂ ਸਮਝਾ ਰਹੇ ਹਨ।
ਐਥੇ ਨਾਵ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ।
ਜੇ ਇੱਥੇ ਇਸ ਜੀਵਨ ਵਿੱਚ ਨਾਮ ਤੂੰ ਭੁੱਲ ਗਿਆ ਨਾ, ਨਾਮ ਭੁੱਲ ਬੈਠਾ ਤੂੰ, ਵਿਸਰ ਗਿਆ ਨਾਮ, ਛੱਡੇ ਦਿੱਤਾ, ਕਹਿੰਦੇ ਫਿਰ ਅੱਗੇ ਅਗਲੀ ਕਿਸੇ ਜੂਨੀ ਵਿੱਚ 84 ਲੱਖ ਵਿੱਚ ਕਿਤੇ ਹੱਥ ਨਹੀਂ ਪੈਣਾ ਤੇਰਾ, ਕਿਤੇ ਤੇਰੀ ਬਾਂਹ ਨਹੀਂ ਫੜਨੀ।
ਜੋਨੀ ਸਭ ਭਵਾਈਆਂ ਨਾ ਬਿਸ਼ਨਾ ਮਾਹੇ ਸਮਾਏ।
ਬੜੀਆਂ ਜੂਨੀਆਂ ਵਿੱਚ ਭਟਕੇਗਾ, 84 ਲੱਖ ਜੂਨਾਂ ਬੀਦੀ ਘੁੰਮਦਾ ਘੁੰਮਦਾ ਦੁਖੀ ਹੋਵੇਗਾ, ਨਰਕਾਂ ਵਿੱਚ ਡਿੱਗੇਗਾ ਤੇ ਗੰਦਗੀ ਦਾ ਕੀੜਾ ਵੀ ਬਣਨਾ ਪਏਗਾ।
ਵੱਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ।
ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਨੂੰ ਪ੍ਰਾਪਤ ਕਰ ਲਿਆ ਇਸ ਜੀਵਨ ਵਿੱਚ। ਤੁਸੀਂ ਸਭ ਭਾਗਾਂ ਵਾਲੇ ਹੋ ਜਿਨ੍ਹਾਂ ਅੰਮ੍ਰਿਤ ਛੱਕ ਕੇ ਗੁਰੂ ਦੇ ਦਰ ਨਾਲ ਜੁੜ ਗਏ, ਜਿਹੜੇ ਗੁਰੂ ਕੇ ਸਿੱਖ ਅਖਵਾਉਣੇ ਹੋ ਜਾਂ ਗੁਰੂ ਕੇ ਸਿੱਖ ਹੋ, ਵੱਡੇ ਭਾਗਾਂ ਵਾਲੇ ਹੋ, ਇਹ ਪੂਰਵਲਾ ਕਰਮ ਜਾਣਿਓ, ਤੁਹਾਡਾ ਜਾਗਿਆ ਹੈ ਜੋ ਗੁਰੂ ਦਰ ਨਾਲ ਪ੍ਰੀਤ ਬਣੀ ਹੈ।
ਅਨਦਿਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ।
ਅਨਦਿਨ ਹਰ ਰੋਜ਼ ਸੱਚੇ ਵਾਹਿਗੁਰੂ ਦੀ ਭਗਤੀ ਕਰਿਆ ਕਰੋ, ਤੱਤੇ ਨੂੰ ਸਿਹਰੀ ਹੈ ਭਗਤੀ ਕਰਿਆ ਕਰੋ, ਤੇ ਉਹ ਸੱਚਾ ਵਾਹਿਗੁਰੂ ਆਪਣੇ ਨਾਲ ਭਗਤੀ ਦੇ ਰਾਹੀਂ ਆਪਣੇ ਚ ਮਿਲਾ ਲਏਗਾ। ਭਗਤੀ ਹੀ ਉਹਦੇ ਦਰ ਤੇ ਪਹੁੰਚਾਉਣ ਦਾ ਵਸੀਲਾ ਹੈ। ਕੇਵਲ ਗੁਰਮੰਤਰ ਸਿਮਰਨ ਵਾਹਿਗੁਰੂ ਦਾ, ਵਾਹਿਗੁਰੂ ਵਾਹਿਗੁਰੂ ਅਭਿਆਸ ਹੀ ਉਹਦੇ ਦਰ ਉੱਤੇ ਪਹੁੰਚਾਏਗਾ, ਹੋਰ ਕੋਈ ਮਾਰਗ ਨਹੀਂ।
ਆਪੇ ਸ੍ਰਿਸ਼ਟ ਸਭ ਸਾਜੀਆਂ ਨਾ ਆਪੇ ਨਦਰ ਕਰੇ।
ਉਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜੀ, ਉਹਦੀ ਉਹ ਹੈ, ਜੇ ਉਹਦੀ ਹੈ ਤੇ ਸੰਭਾਲ ਕਰੀਏ, ਵਾਤਾਵਰਨ ਨੂੰ ਸਾਂਭੀਏ, ਪਾਣੀ ਨੂੰ ਸਾਂਭੀਏ, ਰੁੱਖਾਂ ਦੀ ਸੰਭਾਲ ਕਰੀਏ, ਜਿਵੇਂ ਆਹ ਸਾਰੀ ਸ੍ਰਿਸ਼ਟੀ, ਆਹ ਜਿਵੇਂ ਸਰੀਰ ਨੂੰ ਸਾਂਭਦੇ, ਆਹ ਸਾਰਾ ਸ੍ਰਿਸ਼ਟੀ ਉਹਦੀ ਉਹ ਹੈ। ਕਹਿੰਦੇ ਉਹਨੇ ਸਾਜੀ ਹੋਈ ਤੇ ਆਪੇ ਨਜ਼ਰ ਕਰੇ, ਉਹ ਸਭ ਨੂੰ ਦੇਖ ਰਿਹਾ ਹੈ, ਮਿਹਰ ਦੀ ਨਜ਼ਰ ਵੀ ਕਰ ਰਿਹਾ ਹੈ, ਚੰਗੇ ਕਰਨ ਵਾਲਿਆਂ ਨੂੰ ਸਵਾਬ ਤੇ ਮਾੜੇ ਕਰਨ ਵਾਲਿਆਂ ਨੂੰ ਅਜਾਬ ਤਿਆਰ ਹੈ ਜੀ।
ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈ ਦੇ।
ਕਹਿੰਦੇ ਨਾਮ ਜਪਣ ਵਾਲਿਆਂ ਨੂੰ ਵਡਿਆਈਆਂ ਮਿਲਦੀਆਂ, ਜ਼ੋਰ ਨਾਲ ਨਹੀਂ, ਉਹਨੂੰ ਪਤਾ ਕਿਹਨੇ ਜਪਿਆ ਕਿਹਨੇ ਨਹੀਂ ਜਪਿਆ, ਕਿਹੜਾ ਪਖੰਡੀ ਹੈ ਕਿਹੜਾ ਧੋਖੇਬਾਜ਼ ਹੈ। ਉਹ ਜਿਹੜਾ ਉਹਨੂੰ ਪਾ ਗਿਆ ਨਾ ਨਾਮ ਦੇ ਰਾਹੀਂ, ਉਹਨੂੰ ਫਿਰ ਨਾਮ ਦੀਆਂ ਵਡਿਆਈਆਂ ਦਿੰਦਾ, ਤੇ ਜਿਹੜਾ ਉਹਦੇ ਨਾਮ ਤੋਂ ਟੁੱਟਿਆ ਸਾਧ ਸੰਗਤ ਫਿਰ 84 ਲੱਖ ਜੂਨਾਂ ਦੇ ਵਿੱਚ ਥਾਂ ਥਾਂ ਠੁੱਕਰਾਂ ਖਾਂਦਾ ਤੁਰਦਾ ਫਿਰਦਾ, ਤੇ ਉਹਦਾ ਸਾਧ ਸੰਗਤ ਕਿਸੇ ਤਰੀਕੇ ਵੀ ਵਿਚਾਰ ਨਹੀਂ ਹੋ ਸਕਦਾ। ਇਉਂ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ। ਇੱਥੇ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਪ੍ਰਬੰਧਕ ਕਮੇਟੀ ਦਾ, ਮਾਣਯੋਗ ਸਿੰਘ ਸਹਿਬਾਨ, ਜੋ ਹਮੇਸ਼ਾ ਮਾਣ ਬਖਸ਼ਦੇ। ਸਾਰੀ ਸੰਗਤ ਦਾ ਬਹੁਤ ਸ਼ੁਕਰਾਨਾ। ਹੋਈਆਂ ਪੁੱਲਾਂ ਦੀ ਖਿਮਾ, ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪੇ ਸ੍ਰਿਸ਼ਟ ਸਭ ਸਾਜੀਆਂ ਆਪੇ ਨਦਰ ਕਰੇ, ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।